ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸੰਗਤ ਹਾਜ਼ਰ ਹੋਈ ਹੈ। ਭਾਈ ਗੁਰਬਖਸ਼ ਮੱਲ ਨੇ ਸਾਰੀ ਸੰਗਤ ਵੱਲੋਂ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਸੱਚਖੰਡ ਜਾਣ ਦੀ ਤਿਆਰੀ ਕਰ ਰਹੇ ਹੋ, ਪਰ ਕਿਰਪਾ ਕਰਕੇ ਦੱਸੋ ਕਿ ਆਪਣੇ ਤੋਂ ਬਾਅਦ ਸੰਗਤ ਦਾ ਹੱਥ ਕਿਹਨੂੰ ਪਕੜਾ ਕੇ ਚੱਲੇ। ਜਿਹੜੀ ਗੱਲ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨਾਂ ਦੀ ਕਹੀ ਹੈ ਕਿ ਮੇਰੇ ਦਰਸ਼ਨ ਗੁਰੂ ਗ੍ਰੰਥ ਸਾਹਿਬ ਚੋਂ ਕਰ ਲੈਣੇ, ਇਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤਾਂ ਸਾਰੇ ਸੋਢੀ ਲਿਖ ਲੈਣਗੇ। ਧੀਰ ਮੱਲ ਦੇ ਕੋਲ ਤਾਂ ਪਹਿਲਾਂ ਹੀ ਮਹਾਰਾਜ ਜੀ ਦਾ ਸਰੂਪ ਹੈ, ਬਾਕੀ ਦੇ ਜਿਹੜੇ ਸੋਢੀ ਨੇ ਉਹ ਵੀ ਸਰੂਪ ਲਿਖ ਲੈਣਗੇ। ਕੁਝ ਸੰਗਤ ਰਾਮ ਰਾਏ ਕੋਲ ਜਾਏਗੀ, ਕੁਝ ਧੀਰ ਮੱਲ ਕੋਲ ਜਾਣਗੇ, ਕੁਝ ਮੀਣਿਆਂ ਕੋਲ ਜਾਣਗੇ। ਏਦਾਂ ਮਹਾਰਾਜ ਜੀ ਆਪ ਜੀ ਦੀ ਸੰਗਤ ਵਿੱਚ ਵੰਡ ਪੈ ਜਾਏਗੀ, ਗੁਰਤਾ ਗੱਦੀ ਦੀ ਮਰਿਆਦਾ ਸਮਾਪਤ ਹੋ ਜਾਏਗੀ। ਆਪ ਕਿਰਪਾ ਕਰਕੇ ਦੱਸੋ ਕਿ ਸੰਗਤ ਨੂੰ ਕਿਹਦੇ ਲੜ ਲਾ ਕੇ ਚੱਲੇ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਕੀਤਾ, ਭਾਈ ਜਿਹੜਾ ਗੁਰੂ ਹੈ ਉਹ ਤਾਂ ਪ੍ਰਗਟ ਹੋ ਕੇ ਹੀ ਰਹੇਗਾ, ਤੇ ਪ੍ਰਗਟ ਇਸ ਤਰ੍ਹਾਂ ਹੋਵੇਗਾ ਜਿਵੇਂ ਆਕਾਸ਼ ਵਿੱਚ ਸੂਰਜ ਚੜ੍ਹਦਾ ਹੈ, ਉਹ ਜਿਵੇਂ ਲੁਕਦਾ ਨਹੀਂ ਛਿਪਦਾ ਨਹੀਂ। ਏਦਾਂ ਹੀ ਜਿਹੜਾ ਪੂਰਾ ਤੇ ਭਾਰਾ ਗੁਰੂ ਹੈ ਉਹਨੇ ਵੀ ਲੁਕਣਾ ਛਿਪਣਾ ਨਹੀਂ, ਉਹਨਾਂ ਨੇ ਵੀ ਪ੍ਰਗਟ ਹੋ ਜਾਣਾ। ਪਖੰਡੀ ਉਹਨਾਂ ਦੇ ਸਾਹਮਣੇ ਆਉਣਗੇ ਜ਼ਰੂਰ, ਪਰ ਉਹਨਾਂ ਪਖੰਡੀਆਂ ਦਾ ਪ੍ਰਤਾਪ ਇਸ ਤਰ੍ਹਾਂ ਹੋਵੇਗਾ ਜਿਵੇਂ ਸੂਰਜ ਦੇ ਸਾਹਮਣੇ ਤਾਰਿਆਂ ਦੀ ਲੋ ਹੁੰਦੀ ਹੈ। ਪਰ ਜੇ ਫਿਰ ਵੀ ਤੁਸੀਂ ਕਹਿੰਦੇ ਹੋ ਅਸੀਂ ਗੁਰਤਾ ਗੱਦੀ ਦੇ ਕੇ ਜਾਈਏ, ਪਹਿਲੀ ਮਰਿਆਦਾ ਚਲਾ ਕੇ ਜਾਈਏ ਜਿਵੇਂ ਵੱਡੇ ਸਤਿਗੁਰਾਂ ਦੇ ਸਮੇਂ ਚੱਲਦੀ ਆਉਂਦੀ ਹੈ, ਤਾਂ ਫਿਰ ਭਾਈ ਗੁਰਬਖਸ਼ ਮੱਲ ਜੀ 5 ਪੈਸੇ ਤੇ ਨਾਰੀਅਲ ਲੈ ਕੇ ਆਓ। ਉਸੇ ਵਕਤ ਭਾਈ ਗੁਰਬਖਸ਼ ਜੀ 5 ਪੈਸੇ ਤੇ ਸ਼੍ਰੀ ਫਲ ਲੈ ਕੇ ਆਏ। ਸੋਨੇ ਦੇ ਥਾਲ ਦੇ ਵਿੱਚ ਰੱਖਿਆ ਹੋਇਆ ਹੈ ਸ਼੍ਰੀ ਫਲ ਤੇ 5 ਪੈਸੇ, ਨਾਲ ਸੁਗੰਧੀ ਵਾਲੀਆਂ ਵਸਤੂਆਂ ਹਨ, ਉਹਨਾਂ ਦਾ ਚਰਚਣ ਕੀਤਾ ਹੋਇਆ ਹੈ। ਗਰੀਬ ਨਵਾਜ ਪਾਤਸ਼ਾਹ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਥੱਲੇ ਆਸਣ ਲਾਇਆ ਹੋਇਆ, ਪਲਗੇ ਤੋਂ ਉੱਠ ਕੇ ਥੱਲੇ ਆ ਬੈਠੇ ਨੇ, ਔਰ ਨਾਰੀਅਲ ਔਰ 5 ਪੈਸੇ ਆਪਣੇ ਹੱਥਾਂ ਚ ਲੈ ਕੇ ਮੰਡਲਾ ਕਿਰਤ ਕੀਤੇ ਨੇ, ਉਹਨਾਂ ਦੀ ਆਰਤੀ ਕੀਤੀ, 3 ਵਾਰ ਘੁਮਾਏ ਹਨ, ਔਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਮੂਰਤ ਦਾ ਧਿਆਨ ਧਾਰ ਕੇ ਉਹਨਾਂ ਦੇ ਚਰਨਾਂ ਚ ਨਮਸਕਾਰ ਕੀਤੀ ਹੈ, ਔਰ ਸੰਗਤ ਪ੍ਰਤੀ ਹੁਕਮ ਕੀਤਾ ਹੈ ਕਿ ਬਾਬਾ ਵਸਹੇ ਗ੍ਰਾਮ ਬਕਾਲੇ, ਬਨਗੁਰ ਸੰਗਤ ਸਕਲ ਸੰਭਾਲੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਬਾਬਾ ਜੀ ਇਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਬਕਾਲੇ ਗ੍ਰਾਮ ਦੇ ਵਿੱਚ ਵਸਦੇ ਨੇ, ਉਹ ਆਪ ਸਾਰੀਆਂ ਸੰਗਤਾਂ ਦੇ ਗੁਰੂ ਬਣ ਕੇ ਸਾਰੀ ਸੰਗਤ ਨੂੰ ਸੰਭਾਲਣਗੇ। ਬੜੇ ਤੇਜਸਵੀ ਧੀਰਜ ਨੂੰ ਧਾਰਨ ਕਰਨ ਵਾਲੇ ਮਹਾਨ ਤਪਸਵੀ ਗੁਰੂ ਹੋਣਗੇ, ਜਿਨ੍ਹਾਂ ਅੰਦਰ ਇੰਨਾ ਧੀਰਜ ਹੋਵੇਗਾ ਕਿ ਧਰਤੀ ਵੀ ਉਹਨਾਂ ਦੇ ਸਾਹਮਣੇ ਮੱਧਮ ਪਵੇਗੀ, ਜਾਂ ਇਸ ਤਰ੍ਹਾਂ ਕਹਿ ਲਈਏ ਜਿਹੜੇ ਧਰਤੀ ਨੂੰ ਵੀ ਧੀਰਜ ਰੱਖਣ ਦੀ ਜਾਚ ਸਿਖਾਉਣਗੇ, ਇਹੋ ਜਿਹੇ ਮਹਾਨ ਧੀਰਜੀ ਹੋਣਗੇ, ਉਹ ਆਪ ਸਾਰੀ ਸੰਗਤ ਦੀ ਬਾਂਹ ਪਕੜਨਗੇ। ਇਹ ਇਸ਼ਾਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲ ਮਹਾਰਾਜ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕੀਤਾ, ਸੰਗਤ ਸਮਝ ਗਈ। ਮੁੜ ਕੇ ਕਿਸੇ ਨੇ ਕੋਈ ਸਵਾਲ ਜਵਾਬ ਨਹੀਂ ਕੀਤਾ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਸਾਰੀ ਸੰਗਤ ਨੂੰ ਹੁਕਮ ਕੀਤਾ ਕਿ ਹੁਣ ਸੰਗਤ ਸਾਰੀ ਬਾਹਰ ਚਲੀ ਜਾਏ, ਅਸੀਂ ਹੁਣ ਇਕਾਂਤ ਵਿੱਚ ਬੈਠ ਕੇ ਆਪਣਾ ਸਰੀਰ ਤਿਆਗਣਾ ਚਾਹੁੰਦੇ ਹਾਂ। ਸਤਿਗੁਰਾਂ ਦਾ ਹੁਕਮ ਸੁਣ ਕੇ ਸਾਰੀ ਸੰਗਤ ਬਾਹਰ ਆ ਕੇ ਬੈਠੀ। ਹੁਕਮ ਹੋਇਆ ਕਿ ਜਿੰਨੀ ਵੀ ਸੰਗਤ ਬੈਠੀ ਹੈ ਸਾਰਿਆਂ ਨੇ ਸਿਮਰਨ ਕਰਨਾ ਹੈ, ਕਿਸੇ ਨੇ ਕੋਈ ਦੁਨਿਆਵੀ ਬਚਨ ਨਹੀਂ ਕਰਨਾ, ਗੁਰਬਾਣੀ ਦੇ ਕੀਰਤਨੀਆਂ ਨੂੰ ਸੱਦ ਲਓ, ਉਹਨਾਂ ਕੋਲੋਂ ਕੀਰਤਨ ਸਰਵਣ ਕਰਨਾ ਹੈ। ਇਸ ਤਰ੍ਹਾਂ ਰਬਾਬੀ ਸਿੱਖ ਬੁਲਾ ਲਏ, ਉਹ ਕੀਰਤਨ ਕਰਨ ਲੱਗ ਪਏ, ਸੰਗਤ ਸਾਰੀ ਕੀਰਤਨ ਸੁਣ ਰਹੀ ਹੈ। ਸਾਰਿਆਂ ਦੇ ਮਨ ਵਿੱਚ ਵੈਰਾਗ ਦੀ ਹਾਲਤ ਹੈ, ਕਈਆਂ ਦੇ ਨੇਤਰ ਸਜਲ ਹਨ, ਅੱਖਾਂ ਭਰੀਆਂ ਹੋਈਆਂ ਹਨ ਵੈਰਾਗ ਦੇ ਨਾਲ ਕਿ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ 8ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਵਿਯੋਗ ਕਿਵੇਂ ਚੱਲਾਂਗੇ। ਇਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣਾ ਸਰੀਰ ਤਿਆਗ ਕੇ ਸੱਚਖੰਡ ਜਾਣ ਦੀ ਤਿਆਰੀ ਕਰ ਲਈ ਹੈ। ਆਓ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਸੱਚਖੰਡ ਪਿਆਨ ਦੀ ਕਥਾ ਸਰਵਣ ਕਰੀਏ, ਇਕਾਗਰਤਾ ਬਣਾਈਏ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ, ਦੋਇਰਾ ਇਮਕ੍ਰਿਤ ਕੋ ਕਰਤੇ ਗੁਰੂ ਕੈਨ ਸੁਨਨ ਵਿਸਤਾਰ।
ਇਸ ਤਰ੍ਹਾਂ ਦੀ ਇਹ ਕਿਰਤ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕੀਤੀ ਹੈ, ਆਪਣੇ ਸਿੱਖਾਂ ਦੇ ਨਾਲ ਬਚਨ ਬਿਲਾਸ ਕੀਤੇ ਹਨ, ਉਹਨਾਂ ਬਚਨ ਬਿਲਾਸਾਂ ਦਾ ਬਹੁਤ ਜ਼ਿਆਦਾ ਵਿਸਥਾਰ ਹੋਵੇਗਾ।
ਬੀਤ ਗਈ ਅੱਡ ਜਾਮਨੀ ਚਾਹੇ ਪਰਲੋਕ ਪਦਾਰ।
ਅੱਧੀ ਰਾਤ ਦਾ ਸਮਾਂ ਬੀਤ ਗਿਆ। ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਬਚਨ ਬਿਲਾਸ ਕਰਦਿਆਂ ਸੰਗਤ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੰਦਿਆਂ ਉਹ ਸਾਰਾ ਬਿਰਤੰਤ ਕਰਦਿਆਂ ਹੋਇਆਂ ਬਚਨ ਬਿਲਾਸ ਕਰਦਿਆਂ ਹੋਇਆਂ ਸੰਗਤ ਨੂੰ ਉਪਦੇਸ਼ ਦਿੰਦਿਆਂ ਹੋਇਆਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਅੱਠਵੇਂ ਪਾਤਸ਼ਾਹ ਨੇ ਅੱਧੀ ਰਾਤ ਬਤੀਤ ਕਰ ਲਈ ਔਰ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਰਲੋਕ ਪਧਾਰਨਾ ਚਾਹੁੰਦੇ ਨੇ। ਮਹਾਰਾਜ ਜੀ ਹੁਣ ਪਰਲੋਕ ਜਾਣਾ ਚਾਹੁੰਦੇ ਨੇ, ਸੱਚਖੰਡ ਜਾਣਾ ਚਾਹੁੰਦੇ ਹਨ।
ਅੰਤ ਸਮਾਂ ਲੱਗ ਜਨਨੀ ਆਏ।
ਸਤਿਗੁਰੂ ਜੀ ਦੇ ਸਰੀਰ ਦਾ ਅੰਤਮ ਸਮਾਂ ਜਾਣ ਕੇ ਸਤਿਗੁਰੂ ਜੀ ਦੇ ਪੂਜਨੀਕ ਮਾਤਾ ਮਾਤਾ ਕਿਸ਼ਨ ਕੋਇਰ ਜੀ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਮਾਤਾ ਦਾ ਨਾਮ ਮਾਤਾ ਕਿਸ਼ਨ ਕੋਇਰ ਸੀ, ਤੋ ਮਾਤਾ ਕਿਸ਼ਨ ਕੋਇਰ ਜੀ ਉਸ ਵਕਤ ਚੱਲ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕੋਲ ਆਏ।
ਦੇਖ ਪੁੱਤਰ ਗਾਤ ਮੁਰਝਾਏ।
ਆਪਣੇ ਪੁੱਤਰ ਦੀ ਹੱਥ ਹਾਲਤ ਵੇਖ ਕੇ, ਗਾਤ ਕਹਿੰਦੇ ਨੇ ਹਾਲਤ ਨੂੰ, ਆਪਣੇ ਪੁੱਤਰ ਦੀ ਜਦੋਂ ਹਾਲਤ ਵੇਖੀ ਤੇ ਪੁੱਤਰ ਦੀ ਹਾਲਤ ਵੇਖ ਕੇ ਮਨ ਮੁਰਝਾ ਗਿਆ। ਮਾਤਾ ਦਾ ਮਨ ਬੜਾ ਕੋਮਲ ਹੁੰਦਾ, ਮਮਤਾ ਦੀ ਬਿਰਤੀ ਹੁੰਦੀ ਹੈ ਮਾਂ ਦੇ ਹਿਰਦੇ ਚ। ਜਦੋਂ ਆਪਣੇ ਲਾਲ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਚਿਹਰਾ ਮੂਹਰਾ ਵੇਖਿਆ, ਉਹਨਾਂ ਦੇ ਸਰੀਰ ਦੀ ਹਾਲਤ ਵੇਖੀ ਤੇ ਵੇਖ ਕੇ ਮਨ ਮੁਰਝਾ ਗਿਆ।
ਅਸ਼ਰੂ ਬਿਲੋਚਨ ਤੇ ਬੁਡਾਰੇ।
ਔਰ ਮਾਤਾ ਜੀ ਦੇ ਨੇਤਰਾਂ ਚੋਂ ਹੰਝੂ ਵਹਿੰਦੇ ਨੇ, ਅੱਖਾਂ ਦੇ ਵਿੱਚੋਂ ਅਸ਼ਰੂ ਪਾਤ ਹੁੰਦੇ ਨੇ, ਨੇਤਰਾਂ ਵਿੱਚੋਂ ਨੀਰ ਵਗਦਾ ਹੈ। ਵੈਰਾਗ ਦੇ ਵਿੱਚ, ਵਿਛੋੜੇ ਦੀ ਤੜਫ ਵਿੱਚ, ਆਪਣੇ ਪੁੱਤਰ ਦੀ ਮਮਤਾ ਵਿੱਚ ਨੇਤਰ ਭਰਦੇ ਹਨ।
ਸੰਕਟ ਸ਼ੋਕਰ ਦੇ ਬੁਧਾਰੇ।
ਹਿਰਦੇ ਵਿੱਚ ਬੜਾ ਵੱਡਾ ਭਾਰੀ ਸੰਕਟ ਹੈ, ਬਹੁਤ ਜ਼ਿਆਦਾ ਸੋਗ ਦੀ ਹਾਲਤ, ਦੁੱਖ ਦੀ ਹਾਲਤ ਮਾਤਾ ਜੀ ਦੇ ਮਨ ਦੇ ਅੰਦਰ ਬਣੀ ਹੋਈ ਹੈ।
ਸੰਕਟ ਸ਼ੋਕਰ ਦੇ ਬੁਧਾਰੇ, ਸਰਬੇ ਪ੍ਰਕਾਰ ਗੁਰੂ ਸਮਰੱਥ, ਲਘੂ ਦੀਰਘ ਟੇਕੈ ਪਦ ਮਤ।
ਮਨ ਦੇ ਵਿੱਚ ਬਹੁਤ ਭਾਰਾ ਵੱਡਾ ਭਾਰੀ ਸੰਕਟ, ਸੰਕਟ ਦੀ ਹਾਲਤ ਬਣੀ ਹੋਈ, ਦੁੱਖ ਦੀ ਹਾਲਤ ਬਣੀ ਹੋਈ ਮਾਤਾ ਜੀ ਦੇ। ਵੇਖਦੇ ਨੇ ਕਿ ਸਰਬ ਪ੍ਰਕਾਰ ਕਰਕੇ ਸਤਿਗੁਰੂ ਜੀ ਸਮਰੱਥ ਹਨ। ਛੋਟਾ ਵੱਡਾ ਹਰ ਇੱਕ ਪ੍ਰਾਣੀ ਇਹਨਾਂ ਦੇ ਚਰਨਾਂ ਤੇ ਮੱਥਾ ਟੇਕਦਾ। ਵਾਕਈ ਨਮਸਕਾਰਾਂ ਹੋ ਰਹੀਆਂ ਨੇ। ਜਿਹੜੀ ਸੰਗਤ ਆ ਰਹੀ ਹੈ ਵਾਰੋ ਵੇਰੀ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਵੀ ਅੰਤਲੇ ਦਰਸ਼ਨ ਨੇ, ਬੜੇ ਦੁਰਲਭ ਦਰਸ਼ਨ ਨੇ, ਮੁੜ ਕੇ ਦਰਸ਼ਨ ਨਹੀਂ ਹੋਣੇ। ਇਸ ਕਰਕੇ ਬਹੁਤ ਸਾਰੇ ਸਿੱਖ ਦੌੜ ਦੌੜ ਕੇ ਅੱਧੀ ਰਾਤ ਨੂੰ ਆਪਣੇ ਘਰਾਂ ਚੋਂ ਨਿਕਲ ਨਿਕਲ ਕੇ ਆ ਰਹੇ ਨੇ। ਕੋਈ ਛੋਟਾ ਹੈ, ਕੋਈ ਵੱਡਾ ਹੈ, ਸਾਰੇ ਆ ਕੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਦੇ ਨੇ।
ਅੰਤਰ ਜਾਮੀ ਸਭ ਮਨ ਕੇਰੇ।
ਸਤਿਗੁਰੂ ਜੀ ਸਾਰਿਆਂ ਦੇ ਮਨਾਂ ਦੀ ਜਾਣਨ ਵਾਲੇ ਅੰਤਰ ਜਾਮੀ ਹਨ। ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ। ਮਹਾਰਾਜ ਜੀ ਅੰਦਰ ਦੀਆਂ ਜਾਣਨ ਵਾਲੇ ਅੰਤਰ ਜਾਮੀ ਨੇ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਸਾਰਿਆਂ ਦੇ ਅੰਦਰ ਦੀ ਪੀੜਾ ਸਤਿਗੁਰੂ ਜੀ ਪਛਾਣਦੇ ਨੇ, ਜਾਣਦੇ ਨੇ। ਘੱਟ ਘੱਟ ਦੀ ਜਾਣਨ ਵਾਲੇ ਅੰਤਰਜਾਮੀ ਹਨ।
ਬੜਤੇ ਲਗੋ ਲਗੋ ਕਰੈ ਬਡੇਰੇ।
ਸਤਿਗੁਰੂ ਜੀ ਚਾਹੁੰਦੇ ਨੇ ਤੇ ਵੱਡਿਆਂ ਨੂੰ ਛੋਟੇ ਕਰਦਿਆਂ ਦੇਰੀ ਨਹੀਂ ਲਾਉਂਦੇ ਤੇ ਛੋਟਿਆਂ ਨੂੰ ਵੱਡਾ ਕਰਦਿਆਂ ਦੇਰੀ ਨਹੀਂ ਲਾਉਂਦੇ। ਜੇ ਚਾਹੁਣ ਤੇ ਵੱਡਿਆਂ ਨੂੰ ਛੋਟਾ ਤੇ ਛੋਟਿਆਂ ਨੂੰ ਵੱਡਾ ਕਰ ਦਿੰਦੇ ਹਨ।
ਤਿਆਗਣ ਧਰਬੇ ਕਰਨ ਸਰੀਰ।
ਆਪਣੇ ਸਰੀਰ ਨੂੰ ਤਿਆਗਣਾ ਤੇ ਸਰੀਰ ਨੂੰ ਧਾਰਨ ਕਰਨਾ ਇਹ ਸਤਿਗੁਰਾਂ ਦੇ ਆਪਣੇ ਹੱਥ ਵਿੱਚ ਸੁਛੰਦ ਹੈ। ਸਤਿਗੁਰੂ ਜੀ ਸਾਡੇ ਵਾਂਗਰ ਨਹੀਂ ਕਿ ਅਸੀਂ ਹੁਕਮ ਦੇ ਬੱਧੇ ਹੋਏ ਆਉਂਦੇ ਤੇ ਹੁਕਮ ਦੇ ਬੱਧੇ ਜਾਂਦੇ ਹਾਂ। ਸਤਿਗੁਰੂ ਜੀ ਆਪ ਹੀ ਹੁਕਮੀ ਨੇ, ਆਪ ਹੀ ਹੁਕਮ ਕਰਨ ਵਾਲੇ ਹੁਕਮੀ ਨੇ, ਸੁਤੰਤਰ ਨੇ। ਆਪਣਾ ਸਰੀਰ ਧਾਰਨ ਕਰਨਾ ਚਾਹੇ ਆਪਣੇ ਸਰੀਰ ਦਾ ਤਿਆਗ ਕਰਨਾ, ਇਹ ਸਾਰੀ ਤਾਕਤ ਤੇ ਸਾਰੀ ਸਮਰੱਥਾ ਸਤਿਗੁਰੂ ਜੀ ਦੇ ਆਪਣੇ ਹੱਥ ਵਿੱਚ ਹੈ।
ਜਿਨ ਕੇ ਹੈ ਅਧੀਨ ਉਰ ਧੀਰ।
ਜਿਨ੍ਹਾਂ ਦੇ ਅਧੀਨ ਹੈ ਇਹ ਸਾਰੀ ਤਾਕਤ, ਤਨ ਨੂੰ ਤਿਆਗਣਾ ਤੇ ਸਰੀਰ ਨੂੰ ਧਾਰਨ ਕਰਨਾ, ਇਹ ਸਾਰੀ ਤਾਕਤ ਸਤਿਗੁਰੂ ਜੀ ਦੇ ਅਧੀਨ ਹੈ, ਉਹਨਾਂ ਨੇ ਆਪਣੇ ਅਧੀਨ ਕੀਤੀ ਹੋਈ ਹੈ।
ਮਹਿਮਾ ਸੁਤ ਕੀ ਜਾਣਤ ਸਾਰੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਾਰੀ ਮਹਿਮਾ ਮਾਤਾ ਕਿਸ਼ਨ ਕੋਇਰ ਜੀ ਚੰਗੀ ਤਰ੍ਹਾਂ ਜਾਣਦੇ ਨੇ। ਜਾਣਦੇ ਨੇ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਕੋਈ ਸਧਾਰਨ ਵਿਅਕਤੀ ਨਹੀਂ, ਇਹ ਦੀਨ ਦੁਨੀਆਂ ਦੇ ਮਾਲਕ ਆਪ ਪਰਮੇਸ਼ਵਰ ਨੇ। ਆਪਣੇ ਪੁੱਤਰ ਦੀ ਮਹਿਮਾ ਮਾਤਾ ਕਿਸ਼ਨ ਕੋਇਰ ਜੀ ਚੰਗੀ ਤਰ੍ਹਾਂ ਜਾਣਦੇ ਹਨ।
ਭੂਤ ਭਵਿੱਖਤ ਮੈਂ ਗਤ ਹੋਏ ਸਗਰੀ ਜਾਣਤ ਹੈ ਮਨ ਸੋਏ।
ਜਾਣਦੇ ਨੇ ਮਾਤਾ ਜੀ ਕਿ ਭੂਤ ਕਾਲ ਵਿੱਚ ਜਾਂ ਭਵਿੱਖਤ ਵਿੱਚ ਜੋ ਕੁਝ ਹੋਣਾ ਉਹਦੀ ਸਾਰੀ ਗਤ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਪਣੇ ਮਨ ਵਿੱਚ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਜਾਣੀ ਜਾਣ ਹੋ ਕੇ ਜਾਣਦੇ ਹਨ।
ਨਿਤ ਸਰਬਗ ਸ਼ਕਤ ਮੈਂ ਭਾਰੀ,
ਔਰ ਨਿਤ ਸਰਬਗ ਨੇ ਸ਼ਕਤੀਆਂ ਵਿੱਚ ਭਾਰੀ ਹਨ। ਇਹਨਾਂ ਜੈਸੀ ਸ਼ਕਤੀ, ਇਹਨਾਂ ਜੈਸੀ ਤਾਕਤ ਕਿਸੇ ਚ ਨਹੀਂ ਹੈ।
ਜਿਨ ਕੀ ਕੀਰਤ ਜਗ ਬਿਸਤਾਰੀ,
ਇਹਨਾਂ ਦੀ ਕੀਰਤ ਸਾਰੇ ਜਗਤ ਵਿੱਚ ਵਿਸਤਰਿਤ ਹੈ, ਸਾਰੇ ਸੰਸਾਰ ਵਿੱਚ ਜਿਨ੍ਹਾਂ ਦੀ ਵਡਿਆਈ ਉਜਾਗਰ ਤੇ ਪ੍ਰਗਟ ਹੈ।
ਨਿਕਟ ਬੈਠ ਮੁਖ ਕਮਲ ਬਿਲੁਕਾ,
ਇਹ ਤਾਂ ਮਾਤਾ ਕਿਸ਼ਨ ਕੋਇਰ ਜੀ ਸੋਚਦੇ ਨੇ, ਔਰ ਕੋਲ ਬਹਿ ਕੇ ਆਪਣੇ ਪੁੱਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਨੇੜੇ ਬੈਠ ਕੇ ਸਤਿਗੁਰਾਂ ਦੇ ਕਮਲ ਜੈਸੇ ਚਿਹਰੇ ਨੂੰ ਮਾਤਾ ਕਿਸ਼ਨ ਕੋਇਰ ਜੀ ਵੇਖਦੇ ਹਨ।
ਸਦਾ ਪ੍ਰਫੁੱਲਤ ਕਬੂ ਨਸ਼ੁਕਾ,
ਐਸਾ ਚਿਹਰਾ ਸਤਿਗੁਰਾਂ ਦਾ ਜਿਹੜਾ ਸਦਾ ਖਿੜਿਆ ਰਹਿੰਦਾ, ਜਿਹਦੇ ਤੇ ਕਦੇ ਕਿਸੇ ਪ੍ਰਕਾਰ ਦੀ ਸ਼ੋਕ ਦੀ ਲਹਿਰ ਨਜ਼ਰ ਨਹੀਂ ਆਉਂਦੀ, ਸੋਗ ਦੀ ਹਾਲਤ ਨਜ਼ਰ ਨਹੀਂ ਆਉਂਦੀ, ਸਦਾ ਹੀ ਖਿੜਿਆ ਰਹਿੰਦਾ ਚਿਹਰਾ, ਸਦਾ ਹੀ ਵਿਕਾਸ ਵਿੱਚ ਰਹਿੰਦਾ ਹੈ। ਐਸਾ ਸੁੰਦਰ ਚਿਹਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਮਾਤਾ ਜੀ ਵੇਖਦੇ ਨੇ।
ਭਈ ਦੀਨ ਮੁਖ ਬੋਲੀ ਬਾਨੀ,
ਦੀਨ ਹੋ ਕੇ ਬਹੁਤ ਜ਼ਿਆਦਾ, ਦੀਨ ਦਾ ਮਤਲਬ ਹੈ ਦੁਖੀ, ਬਹੁਤ ਜ਼ਿਆਦਾ ਦੁਖੀ ਹੋ ਕੇ, ਅੰਦਰੋਂ ਦੁਖੀ ਹੋ ਕੇ ਮਾਤਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਦਿਆਂ ਬੋਲੇ, ਕਹਿਣ ਲੱਗੇ,
ਸੁਣੋ ਪ੍ਰਭੂ ਤੁਮ ਗੁਣ ਗਨ ਖਾਨੀ,
ਕਹਿਣ ਲੱਗੇ, ਹੇ ਪੁੱਤਰ ਜੀ ਸੁਣੋ, ਤੁਸੀਂ ਸਾਰੇ ਗੁਣਾਂ ਦੀ ਖਾਨ ਹੋ, ਤੁਹਾਡੇ ਵਿੱਚ ਸਾਰੇ ਗੁਣ ਨੇ, ਸਾਰੇ ਗੁਣਾਂ ਦੇ ਤੁਸੀਂ ਮਾਲਕ ਹੋ, ਗੁਣ ਨਿਧਾਨ ਪ੍ਰੀਤਮ ਪ੍ਰਭ ਮੇਰੇ, ਮਹਾਰਾਜ ਤੁਸੀਂ ਗੁਣਾਂ ਦੇ ਖਜ਼ਾਨੇ ਹੋ, ਸਾਰੇ ਗੁਣ ਆਪ ਜੀ ਦੇ ਵਿੱਚ ਵਸਦੇ ਨੇ।
ਕਹੂੰ ਕਹਾਂ ਮੈਂ ਬਾਤ ਬਣਾਈ,
ਮੈਂ ਹੁਣ ਕੀ ਗੱਲ ਬਣਾ ਕੇ ਕਹਾਂ, ਕਹਾਂ ਤਾਂ ਜੇ ਮੈਨੂੰ ਆਪ ਜੀ ਦੀ ਮਹਿਮਾ ਦਾ ਨਾਮ ਪਤਾ ਹੋਵੇ। ਮਹਾਰਾਜ ਆਪ ਜੀ ਸਾਰੇ ਗੁਣਾਂ ਦੇ ਖਜ਼ਾਨੇ, ਹੁਣ ਮੈਂ ਕਿਹੜਾ ਗੁਣ ਵਰਣਨ ਕਰਕੇ ਆਪ ਜੀ ਦਾ ਸਰਵਣ ਕਰਾਵਾਂ।
ਅੱਗੇ ਕਈ ਸੋ ਆਪ ਹਟਾਏ,
ਅੱਗੇ ਵੀ ਜੋ ਮੈਂ ਕਿਹਾ ਸੀ ਉਹ ਆਪ ਜੀ ਨੇ ਮੋੜ ਦਿੱਤਾ ਹੈ।
ਗੁਰਤਾ ਆਦਿਕ ਦੇ ਬੇਕਾਰ,
ਗੁਰਤਾ ਗੱਦੀ ਦੀ ਕਾਰ ਜਿਹੜੀ ਦੇਣ ਦੀ ਜਿਹੜੀ ਜੁਗਤੀ ਸੀ, ਰੀਤ ਸੀ,
ਕਰੀ ਸਰਬ ਹੀ ਭਲੇ ਸਧਾਰ,
ਉਹ ਆਪ ਜੀ ਨੇ ਭਲੀ ਪ੍ਰਕਾਰ ਨਾਲ ਕਰ ਦਿੱਤੀ ਹੈ। ਮੈਨੂੰ ਪਤਾ ਲੱਗਾ ਕਿ ਤੁਸੀਂ ਗੁਰਤਾ ਗੱਦੀ ਵੀ ਦੇ ਦਿੱਤੀ ਹੈ, ਆਪਣੇ ਸਰੀਰ ਤਿਆਗਣ ਦੀ ਪੂਰਨ ਤੌਰ ਤੇ ਤਿਆਰੀ ਕਰ ਲਈ ਹੈ, ਔਰ ਗੁਰਤਾ ਗੱਦੀ ਦੇ ਕੇ ਆਪ ਜੀ ਨੇ ਪੂਰੀ ਤਿਆਰੀ ਕਰ ਲਈ ਹੋਈ ਹੈ।
ਮੈਂ ਨਿਸ਼ ਪੁੱਤਰਾ ਹੈ ਕਿਵੇਂ ਜੀਵਾਂ,
ਪਰ ਹੇ ਪੁੱਤਰ ਜੀ ਕਿਰਪਾ ਕਰਕੇ ਮੈਨੂੰ ਦੱਸੋ ਮੈਂ ਨਿਸ਼ ਪੁੱਤਰ ਹੋ ਕੇ ਕਿਵੇਂ ਜੀਵਾਂਗੀ। ਸਾਰਿਆਂ ਦਾ ਸੋਚ ਲਿਆ, ਤੁਸੀਂ ਸਿੱਖਾਂ ਬਾਰੇ ਵੀ ਸੋਚ ਲਿਆ, ਸੰਗਤ ਬਾਰੇ ਵੀ ਸੋਚ ਲਿਆ, ਸਾਰੀ ਸੰਗਤ ਨੂੰ ਅੱਗੇ ਗੁਰੂ ਦੇ ਲੜ ਲਾ ਦਿੱਤਾ, ਗੁਰਤਾ ਗੱਦੀ ਵੀ ਦੇ ਦਿੱਤੀ ਹੈ, ਪਰ ਇਹ ਦੱਸੋ ਵੀ ਮੈਂ ਕਿਵੇਂ ਜੀਵਾਂਗੀ ਪੁੱਤਰ ਤੋਂ ਬਿਨਾਂ। ਮੇਰੇ ਇੱਕੋ ਇੱਕ ਤੁਸੀਂ ਸਾਹਿਬਜ਼ਾਦੇ ਹੋ, ਤੁਹਾਡੇ ਤੋਂ ਬਿਨਾਂ ਮੈਂ ਕਿਵੇਂ ਜੀਵਾਂਗੀ, ਮੇਰਾ ਜੀਵਨ ਕਿਵੇਂ ਹੋਵੇਗਾ।
ਤੁਮੈਂ ਬਿਲਕੁਲ ਆਨੰਦ ਥੀਓ,
ਤੁਹਾਡੇ ਦਰਸ਼ਨ ਕਰਕੇ ਤੇ ਮੈਂ ਆਨੰਦਿਤ ਹੁੰਦੀ ਹਾਂ, ਤੁਹਾਡੇ ਦਰਸ਼ਨ ਕਰਕੇ ਤੇ ਮੈਂ ਜੀਵਦੀ ਹਾਂ, ਆਨੰਦ ਮਾਣਦੀ ਹਾਂ।
ਪਤੀ ਪਾਛੇ ਕੁਛ ਸ਼ੋਕ ਨਕੀਨ,
ਪਹਿਲਾਂ ਭਰ ਜਵਾਨੀ ਦੀ ਉਮਰ ਵਿੱਚ ਮੇਰੇ ਪਤੀ ਦੇਵ ਸ੍ਰੀ ਗੁਰੂ ਹਰਿ ਰਾਏ ਸਾਹਿਬ ਤੁਹਾਡੇ ਪਿਤਾ ਜੀ ਉਹ ਪਰਲੋਕ ਗਮਨ ਕਰ ਗਏ, ਸੱਚਖੰਡ ਚਲੇ ਗਏ।
ਹਰਖੀ ਪਿਖ ਗੁਰਤਾ ਤੁਮ ਲੀਨ,
ਚਲੋ ਮੈਨੂੰ ਇਸ ਗੱਲ ਦੀ ਸੰਤੁਸ਼ਟੀ ਹੋ ਗਈ ਕਿ ਗੁਰਤਾ ਗੱਦੀ ਤੁਹਾਨੂੰ ਮਿਲ ਗਈ, ਇਸ ਗੱਲ ਦੀ ਮੈਨੂੰ ਤਸੱਲੀ ਹੋ ਗਈ। ਜਦੋਂ ਗੁਰੂ ਹਰਿ ਰਾਏ ਸਾਹਿਬ ਸਮਾਏ ਨੇ ਜੋਤੀ ਜੋਤ, ਤੇ ਮਨ ਚ ਵੈਰਾਗ ਵਿਸ਼ੋਕ ਤਾਂ ਬਹੁਤ ਸੀ, ਪਰ ਇਸ ਗੱਲ ਦੀ ਮੈਨੂੰ ਸੰਤੁਸ਼ਟੀ ਸੀ ਕਿ ਜਿਹੜੀ ਗੁਰਤਾ ਗੱਦੀ ਆ ਉਹ ਤੁਹਾਨੂੰ ਪ੍ਰਾਪਤ ਹੋਈ, ਗੁਰਤਾ ਗੱਦੀ ਦੇ ਮਾਲਕ ਤੁਸੀਂ ਬਣੇ ਹੋ।
ਆਪ ਕਰੋ ਪਰਲੋਕ ਪਿਆਨਾ, ਮੈਂ ਬੂਜਤ ਕਰ ਸ਼ੋਕ ਮਾਨਾ।
ਹੁਣ ਜੇ ਤੁਸੀਂ ਆਪ ਪ੍ਰਲੋਕ ਪਿਆਨਾ ਕਰਨਾ ਚਾਹੁੰਦੇ ਹੋ ਤੇ ਮੈਂ ਸ਼ੋਕਾਤੁਰ ਹੋ ਕੇ ਤੁਹਾਨੂੰ ਪੁੱਛਦੀ ਹਾਂ, ਮੈਨੂੰ ਕਿਰਪਾ ਕਰਕੇ ਦੱਸੋ ਮੈਂ ਕਿਹਦੇ ਆਸਰੇ ਰਵਾਂਗੀ, ਮੈਨੂੰ ਕਿਹਦਾ ਆਸਰਾ ਹੋਵੇਗਾ, ਤੁਹਾਡੇ ਜਾਣ ਤੋਂ ਬਾਅਦ ਮੈਂ ਕਿਹਦੀ ਟੇਕ ਪਕੜ ਕੇ ਰਹਾਂਗੀ। ਹੇ ਲਾਲ ਜੀ, ਕਿਰਪਾ ਕਰਕੇ ਤੁਸੀਂ ਇਹ ਦੱਸੋ ਤੁਹਾਡੇ ਤੋਂ ਪਿੱਛੋਂ ਮੈਂ ਕਿਵੇਂ ਰਹਾਂਗੀ।
ਵੱਡੇ ਭਾਗ ਸਤਿਗੁਰ ਘਰ ਆਏ,
ਮੇਰੇ ਵੱਡੇ ਭਾਗ ਸਨ ਕਿ ਮੈਂ ਗੁਰੂ ਘਰ ਵਿਆਹ ਕੇ ਆਈ ਗਏ, ਮੈਂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨਾਲ ਵਿਆਹ ਕਰਾ ਕੇ ਗੁਰੂ ਘਰ ਦੇ ਵਿੱਚ ਆਈ, ਇਹਦੇ ਵਿੱਚ ਮੇਰੇ ਵੱਡੇ ਭਾਗ ਸਨ।
ਤੁਮ ਜਨਮੇ ਅਤ ਪਈ ਵਧਾਈ,
ਫਿਰ ਤੁਸੀਂ ਮੇਰੇ ਸਪੁੱਤਰ ਬਣ ਕੇ ਪ੍ਰਗਟ ਹੋਏ, ਤੁਹਾਨੂੰ ਗੁਰਤਾ ਗੱਦੀ ਪ੍ਰਾਪਤ ਹੋਈ, ਇਹਦੇ ਵਿੱਚ ਵੀ ਮੇਰੀ ਵਧਾਈ, ਇਹਦੇ ਵਿੱਚ ਵੀ ਮੇਰੇ ਚੰਗੇ ਭਾਗ ਸਵੱਲੇ ਭਾਗ ਹਨ।
ਅਬ ਡੋਗੋ ਦੁੱਖ ਸਿੰਧ ਮਝਾਰੇ,
ਪਰ ਹੁਣ ਤੁਸੀਂ ਅਚਾਨਕ ਜੋਤੀ ਜੋਤ ਸਮਾਉਣ ਲੱਗੇ ਹੋ, ਮੈਂ ਤਾਂ ਦੁੱਖ ਦੇ ਸਮੁੰਦਰ ਚ ਡੁੱਬ ਚੱਲੀ ਆ, ਮੈਨੂੰ ਤਾਂ ਦੁੱਖ ਦੇ ਸਮੁੰਦਰ ਚ ਡੁਬੋ ਕੇ ਚੱਲੇ ਹੋ ਗੁਰੂ ਜੀ, ਮੈਂ ਤਾਂ ਦੁੱਖ ਦੇ ਸਮੁੰਦਰ ਦੇ ਵਿੱਚ ਡੁੱਬਦੀ ਜਾ ਰਹੀ ਹਾਂ, ਨਿਗਰਦੀ ਜਾ ਰਹੀ ਹਾਂ।
ਕੋ ਕੇਵਟ ਹੋਏ ਪਾਰ ਉਤਾਰੇ,
ਕੌਣ ਮਲਾਹ ਬਣੇ, ਕੌਣ ਮਲਾਹ ਬਣ ਕੇ ਮੈਨੂੰ ਪਾਰ ਉਤਾਰੇ, ਮੈਂ ਤਾਂ ਦੁੱਖ ਦੇ ਸਮੁੰਦਰ ਚ ਡੁੱਬਦੀ ਜਾ ਰਹੀ ਹਾਂ ਲਾਲ ਜੀ, ਹੁਣ ਮੈਨੂੰ ਕੌਣ ਕੇਵਟ ਬਣ ਕੇ ਮਲਾਹ ਬਣ ਕੇ ਪਾਰ ਉਤਾਰੇ।
ਤੁਮ ਬਿਨ ਦੇਖੇ ਜੀਉ ਨਾ ਕੈਸੇ,
ਤੁਹਾਡੇ ਦੇਖੇ ਬਿਨਾ ਮੈਂ ਕਿਸੇ ਵੀ ਤਰੀਕੇ ਜੀ ਨਹੀਂ ਸਕਦੀ ਲਾਲ ਜੀ, ਤੁਹਾਡੇ ਦੇਖੇ ਬਿਨਾ ਮੈਂ ਤਾਂ ਤੁਹਾਨੂੰ ਵੇਖ ਵੇਖ ਕੇ ਜੀਵਦੀ ਆ, ਤੁਹਾਨੂੰ ਵੇਖ ਵੇਖ ਕੇ ਮੇਰਾ ਹਿਰਦਾ ਪ੍ਰਸੰਨ ਹੁੰਦਾ ਹੈ, ਤੁਹਾਡੇ ਦੇਖੇ ਬਿਨਾ ਮੈਂ ਕਿਸੇ ਵੀ ਪ੍ਰਕਾਰ ਨਾਲ ਜੀਉਂਦੀ ਨਹੀਂ ਰਹਿ ਸਕਦੀ।
ਜਲ ਤੇ ਮੱਛਲੀ ਵਿਛੜੀ ਜੈਸੇ,
ਏਦਾਂ ਨਹੀਂ ਜਿਉਂਦੀ ਰਹਿ ਸਕਦੀ ਜਿਵੇਂ ਪਾਣੀ ਤੋਂ ਮੱਛੀ ਵਿਛੜ ਕੇ ਨਹੀਂ ਰਹਿ ਸਕਦੀ, ਜਿਵੇਂ ਮੱਛੀ ਪਾਣੀ ਤੋਂ ਜੁਦਾ ਹੋ ਜਾਏ ਤੇ ਜੀਵਦੀ ਨਹੀਂ ਰਹਿ ਸਕਦੀ, ਇਸੇ ਤਰ੍ਹਾਂ ਲਾਲ ਜੀ ਤੁਹਾਡੇ ਦੇਖੇ ਬਿਨਾ ਮੈਂ ਵੀ ਜੀਵਤ ਨਹੀਂ ਰਹਿ ਸਕਦੀ, ਮੇਰੀ ਇਹ ਹਾਲਤ ਹੋਵੇਗੀ।
ਇਤਿਆਦਕ ਮਾਤਾ ਬਜ ਕਹੇ,
ਇੱਦਾਂ ਮਾਤਾ ਜੀ ਨੇ ਬੜੇ ਦੀਨ ਹੋ ਕੇ ਦੁਖੀ ਹੋ ਕੇ ਫਰਿਆਦੀ ਬਣ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਇਹ ਬਚਨ ਕਹੇ ਹਨ।
ਜਿਸ ਤੇ ਸੁਨਤ ਦਾਸ ਦੁੱਖ ਲਏ,
ਜਿਹੜੇ ਲਾਗੇ ਦਾਸ ਖੜੇ ਸੀ ਉਹ ਵੀ ਬੜੇ ਦੁਖੀ ਹੋ ਰਹੇ ਨੇ, ਮਾਤਾ ਜੀ ਦੀ ਬੇਬਲਤਾ, ਉਹਨਾਂ ਦੇ ਨੇਤਰ ਭਰੇ ਹੋਏ, ਅੱਖਾਂ ਭਰੀਆਂ ਹੋਈਆਂ, ਉਹਨਾਂ ਦੀ ਬੇਬਲਤਾਈ ਵੇਖ ਕੇ ਜਿਹੜੇ ਦਾਸ ਸੀ ਉਹ ਵੀ ਰੋ ਰਹੇ ਨੇ, ਲਾਗੇ ਜਿਹੜੇ ਸੇਵਕ ਸਨ ਉਹਨਾਂ ਦੀਆਂ ਅੱਖਾਂ ਵੀ ਭਰੀਆਂ ਹੋਈਆਂ ਨੇ ਵਿਰਾਗ ਦੇ ਨਾਲ।
ਸ੍ਰੀ ਹਰਿਕ੍ਰਿਸ਼ਨ ਬਿਲੋਕ ਦੁਖਾਰੇ,
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਕਿ ਮਾਤਾ ਜੀ ਬੜੇ ਦੁਖੀ ਨੇ, ਲਾਗੇ ਜਿਹੜੇ ਦਾਸ ਸੇਵਕ ਖੜੇ ਨੇ ਉਹਨਾਂ ਅੰਦਰ ਵੀ ਬੜਾ ਡਾਢਾ ਦੁੱਖ ਹੈ।
ਬਹੁ ਪ੍ਰਕਾਰ ਕਰ ਧੀਰ ਉਚਾਰੇ,
ਸਤਿਗੁਰੂ ਜੀ ਨੇ ਧੀਰਜ ਦਿੱਤਾ, ਫਿਰ ਹੌਸਲਾ ਦੇਣ ਵਾਸਤੇ ਬਹੁ ਪ੍ਰਕਾਰ ਨਾਲ ਮਹਾਰਾਜ ਜੀ ਨੇ ਆਪਣੇ ਮੁਬਾਰਕ ਮੁਖਾਰ ਬਿੰਦ ਵਿੱਚੋਂ ਆਪਣੀ ਪਵਿੱਤਰ ਰਸਨਾ ਤੋਂ ਉਪਦੇਸ਼ ਦਿੱਤਾ ਹੈ।
ਤਨ ਜਾਨੋ ਸਭ ਬਿਨ ਸੰਹਾਰੇ,
ਮਹਾਰਾਜ ਜੀ ਕਹਿਣ ਲੱਗੇ ਮਾਤਾ ਜੀ ਇਹ ਸਰੀਰ ਤਾਂ ਸਾਰੇ ਹੀ ਬਿਨਸ ਜਾਣੇ ਨੇ, ਅੱਜ ਨਹੀਂ ਤਾਂ ਕੱਲ ਬਿਨਸਣੇ ਤਾਂ ਹਾਨੀ, ਇਹ ਤਨ ਤਾਂ ਸਦਾ ਕਿਸੇ ਦਾ ਥਿਰ ਨਹੀਂ ਰਿਹਾ, ਕੋਈ ਬਾਲਪਨੇ ਵਿੱਚ ਤਨ ਤਿਆਗ ਜਾਂਦਾ, ਕੋਈ ਜਵਾਨੀ ਵਿੱਚ, ਕੋਈ ਬੁਢੇਪੇ ਵਿੱਚ, ਆਖਿਰਕਾਰ ਤਨ ਤਾਂ ਹਰ ਇੱਕ ਨੂੰ ਤਿਆਗਣਾ ਪੈਂਦਾ ਹੈ, ਸਰੀਰ ਕਰਕੇ ਤਾਂ ਸਦਾ ਕੋਈ ਥਿਰ ਨਹੀਂ ਰਿਹਾ, ਭਾਵੇਂ ਕੋਈ ਵੀ ਹੈ ਸੇਖ ਹਯਾਤੀ ਪੀਰ ਨਾ ਕੋਈ ਥਿਰ ਰਿਹਾ, ਵੱਡੇ ਵੱਡੇ ਸ਼ੇਖ ਪੀਰ ਹਯਾਤ ਇਹ ਸੰਸਾਰ ਵਿੱਚ ਸਰੀਰ ਕਰਕੇ ਕੋਈ ਵੀ ਥਿਰ ਨਹੀਂ ਰਿਹਾ। ਭਗਤ ਰਵਿਦਾਸ ਜੀ ਦਾ ਵੀ ਬਚਨ ਹੈ, ਜੋ ਦਿਨ ਆਵੇ ਹੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਪੀ ਚਲਨਾ, ਦੂਰ ਗਵਨ ਸਿਰ ਉਪਰ ਮਰਨਾ। ਇਹ ਸੰਸਾਰ ਦੀ ਅਟਲ ਸਚਾਈ ਹੈ ਕਿ ਜਿਹੜਾ ਦਿਨ ਆਉਂਦਾ ਉਹ ਸ਼ਾਮ ਦੇ ਵਿੱਚ ਬਤੀਤ ਹੋ ਕੇ ਚੱਲਿਆ ਜਾਂਦਾ ਹੈ।
ਇਸ ਤੇ ਕਿਉਂ ਅਤਿਸ਼ੈ ਦੁੱਖ ਧਾਰੇ,
ਇਹਦੇ ਤੋਂ ਤੁਸੀਂ ਏਡਾ ਵੱਡਾ ਅਤਿਸ਼ੈ ਦੁੱਖ, ਮਾਤਾ ਜੀ ਜੇ ਤਨ ਹੈ ਨੀ ਬਿਨਸਣ ਵਾਲੇ, ਸਰੀਰਾਂ ਨੇ ਬਿਨਸ ਹੀ ਜਾਣਾ ਹੈ, ਤੇ ਇਹਦੇ ਕਰਕੇ ਤੁਸੀਂ ਆਪਣੇ ਮਨ ਵਿੱਚ ਇੰਨਾ ਵੱਡਾ ਭਾਰੀ ਦੁੱਖ ਉਹ ਕਿਉਂ ਧਾਰਨ ਕਰਦੇ ਹੋ।
ਕਹੀ ਜਿਤਕ ਬਾਕੀ ਬੈ ਤੇਰੇ।
ਮਾਤਾ ਜੀ, ਤੁਹਾਡੀ ਜਿੰਨੀ ਉਮਰ ਹੁਣ ਬਾਕੀ ਰਹਿੰਦੀ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਮਾਤਾ ਜੀ ਨੂੰ ਹੌਸਲਾ ਦੇ ਰਹੇ ਨੇ, ਮਾਤਾ ਜੀ ਤੁਹਾਡੇ ਸਰੀਰ ਦੀ ਉਮਰ ਹੁਣ ਜਿੰਨੀ ਬਾਕੀ ਰਹਿੰਦੀ ਹੈ,
ਤਨ ਤਜ ਪਹੁੰਚੋ ਸੁਖ ਬੋਹੇਰੇ,
ਤੁਸੀਂ ਵੀ ਕੁਝ ਸਮੇਂ ਬਾਅਦ ਆਪਣੇ ਸਰੀਰ ਦੀ ਪਰਾਲਬਧ ਨੂੰ ਭੋਗਣ ਤੋਂ ਬਾਅਦ ਆਪਣਾ ਇਹ ਤਨ ਤਿਆਗ ਕੇ ਸੁਖ ਰੂਪ ਅਕਾਲ ਪੁਰਖ ਦੇ ਘਰ ਵਿੱਚ ਪਹੁੰਚੋਗੇ। ਇਸ ਸਰੀਰ ਨੂੰ ਤਿਆਗ ਕੇ ਤੁਸੀਂ ਵੀ ਸੁਖ ਵੇਖੋਗੇ।
ਜਨਮ ਮਰਨ ਦੁੱਖ ਲੇਸ਼ ਨਾ ਜਹਾਂ,
ਉੱਥੇ ਜਾ ਪਹੁੰਚੋਗੇ ਜਿੱਥੇ ਨਾ ਜੰਮਣਾ ਹੁੰਦਾ ਤੇ ਨਾ ਮਰਨਾ ਹੁੰਦਾ। ਉਸ ਜਗ੍ਹਾ ਤੇ ਮਾਤਾ ਜੀ ਤੁਹਾਡੀ ਪਹੁੰਚ ਹੋਵੇਗੀ। ਉੱਥੇ ਪਹੁੰਚੋਗੇ ਜਿੱਥੇ ਪਹੁੰਚ ਕੇ ਜਨਮ ਤੇ ਮਰਨ ਦਾ ਲੇਸ਼ ਨਹੀਂ ਹੁੰਦਾ।
ਮਮ ਪਿਤ ਨਿਕਟ ਪਹੁੰਚੋ ਤਾਂ,
ਕਿੱਥੇ ਪਹੁੰਚੋਗੇ? ਜਿੱਥੇ ਮੇਰੇ ਪਿਤਾ ਸ੍ਰੀ ਗੁਰੂ ਹਰਿ ਰਾਏ ਸਾਹਿਬ ਦਾ ਨਿਵਾਸ ਹੈ। ਮਾਤਾ ਜੀ ਤੁਸੀਂ ਵੀ ਉੱਥੇ ਪਹੁੰਚਣਾ, ਉਹਨਾਂ ਦੀ ਸ਼ਕਤੀ ਹੋ ਤੁਸੀਂ। ਮਾਤਾ ਦੀ ਵੀ ਅਵਸਥਾ ਖਾਲਸਾ ਜੀ, ਜਿਹੜੇ ਗੁਰੂ ਕੇ ਮਹਿਲ ਬਣੇ ਨੇ ਉਹਨਾਂ ਦੀ ਕੋਈ ਛੋਟੀ ਅਵਸਥਾ ਨਹੀਂ ਸੀ। ਜੇ ਸਤਿਗੁਰੂ ਜੀ ਪਾਰ ਬ੍ਰਹਮ ਪਰਮੇਸ਼ਰ ਦਾ ਅਵਤਾਰ ਨੇ ਤੇ ਸਤਿਗੁਰਾਂ ਦੇ ਜਿਹੜੇ ਮਹਿਲ ਨੇ ਪਹਿਲੇ ਜਾਮੇ ਤੋਂ ਲੈ ਕੇ ਦਸਵੇਂ ਜਾਮੇ ਤੱਕ, ਉਹ ਜਿਹੜੇ ਸਤਿਗੁਰਾਂ ਦੇ ਮਹਿਲ ਨੇ ਉਹ ਵੀ ਬੜੀਆਂ ਬੜੀਆਂ ਵੱਡੀਆਂ ਪ੍ਰਚੰਡ ਸ਼ਕਤੀਆਂ ਹਨ, ਪਰਮਾਤਮਾ ਦੀਆਂ, ਪਰਮੇਸ਼ਰ ਦੀਆਂ ਸ਼ਕਤੀਆਂ ਹਨ, ਜਿਨ੍ਹਾਂ ਸ਼ਕਤੀਆਂ ਨੇ ਸਰੀਰ ਧਾਰਨ ਕਰਕੇ ਮਹਿਲ ਰੂਪ ਬਣ ਕੇ ਸਤਿਗੁਰਾਂ ਦੇ ਗ੍ਰਹਿ ਵਿੱਚ ਆਉਣਾ ਕੀਤਾ। ਮਹਾਰਾਜ ਜੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਕਹਿ ਰਹੇ ਨੇ, ਮਾਤਾ ਜੀ ਤਨ ਤਿਆਗ ਕੇ ਤੁਸੀਂ ਵੀ ਕੁਝ ਸਮੇਂ ਬਾਅਦ ਉੱਥੇ ਜਾ ਪਹੁੰਚੋਗੇ ਜਿੱਥੇ ਸਾਡੇ ਪਿਤਾ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਨਿਵਾਸ ਹੈ। ਏਦਾਂ ਇਹ ਬਚਨ ਕਰਕੇ ਸਤਿਗੁਰਾਂ ਨੇ ਜਿਹੜਾ ਮਾਇਆ ਦਾ ਮੋਹ ਪਿਆ ਹੋਇਆ ਸੀ ਨਾ ਮਾਤਾ ਦੇ ਹਿਰਦੇ ਵਿੱਚ, ਉਹ ਸਾਰਾ ਮੋਹ ਮਿਟਾ ਦਿੱਤਾ। ਕਿਰਪਾ ਦ੍ਰਿਸ਼ਟੀ ਕੀਤੀ, ਮੋਹ ਹੀ ਕੱਟ ਦਿੱਤਾ। ਇਹ ਹੈ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ। ਗੱਲਾਂ ਤਾਂ ਆਪਾਂ ਵੀ ਕਰ ਲੈਂਦੇ ਹਾਂ ਗਿਆਨ ਦੀਆਂ, ਪਰ ਸਾਡੀ ਦ੍ਰਿਸ਼ਟੀ ਵਿੱਚ ਇੰਨੀ ਤਾਕਤ ਨਹੀਂ ਕਿ ਅਸੀਂ ਕਿਸੇ ਦੇ ਅੰਦਰੋਂ ਮਾਇਆ ਦਾ ਮੋਹ ਉਪਰਾਮ ਕਰ ਸਕੀਏ, ਮਾਇਆ ਦਾ ਮੋਹ ਮਿਟਾ ਸਕੀਏ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਕਿਰਪਾ ਭਰੀ ਸਵੱਲੀ ਨਿਗਾਹ ਨਾਲ ਵੇਖਿਆ ਮਾਤਾ ਜੀ ਵੱਲ, ਔਰ ਉਹਨਾਂ ਅੰਦਰ ਜਿੰਨਾ ਮਾਇਆ ਦਾ ਮੋਹ ਸੀ, ਮਾਇਆ ਦੀ ਮਮਤਾ ਸੀ, ਉਹ ਮਿਟਾ ਦਿੱਤੀ।
ਜਨਨੀ ਮਨ ਮੈਂ ਗਿਆਨੀ ਉਪਾਇਓ,
ਔਰ ਮਾਤਾ ਦੇ ਮਨ ਚ ਗਿਆਨ ਪੈਦਾ ਕਰ ਦਿੱਤਾ, ਮਾਤਾ ਦੇ ਹਿਰਦੇ ਵਿੱਚ ਤਤ ਗਿਆਨ ਪੈਦਾ ਕਰ ਦਿੱਤਾ।
ਭਈ ਮਗਨ ਕੁਛ ਆਏ ਨਾ ਬਾਨੀ,
ਮਾਤਾ ਜੀ ਉਸ ਗਿਆਨ ਚ ਇਹੋ ਜਿਹੇ ਮਗਨ ਹੋਏ ਕਿ ਹੁਣ ਉਹਨਾਂ ਕੋਲ ਬੋਲਿਆ ਵੀ ਨਹੀਂ ਜਾ ਰਿਹਾ। ਕੁਝ ਸਮਾਂ ਪਹਿਲਾਂ ਮਾਤਾ ਜੀ ਜਿਹੜੇ ਮਾਤਾ ਜੀ ਰੋ ਰਹੇ ਸੀ ਬੇਬਲ ਹੋ ਕੇ, ਉਹੀ ਮਾਤਾ ਦੇ ਹਿਰਦੇ ਚ ਗਿਆਨ ਪੈਦਾ ਹੋਇਆ, ਔਰ ਉਸ ਗਿਆਨ ਚ ਇਹੋ ਜਿਹੇ ਮਗਨ ਹੋ ਗਏ ਕਿ ਹੁਣ ਮਾਤਾ ਜੀ ਕੋਲੋਂ ਕੁਝ ਬੋਲਿਆ ਨਹੀਂ ਜਾ ਰਿਹਾ।
ਲਖ ਸੁਤ ਮਹਿਮਾ ਮਹਾਮਾਨੀ,
ਆਪਣੇ ਪੁੱਤਰ ਦੀ ਵੱਡੀ ਭਾਰੀ ਮਹਿਮਾ ਲਖ ਕੇ, ਆਪਣੇ ਪੁੱਤਰ ਦੀ ਵੱਡੀ ਭਾਰੀ ਮਹਿਮਾ ਜਾਣ ਕੇ,
ਅਰਧ ਰਾਤੀ ਉੱਪਰ ਇੱਕ ਘੜੇ,
ਕਹਿੰਦੇ ਇਸ ਤਰ੍ਹਾਂ ਜਾਣ ਗਏ ਆਪਣੇ ਪੁੱਤਰ ਦੀ ਮਹਿਮਾ, ਅੱਧੀ ਰਾਤ ਤੋਂ ਇੱਕ ਘੜੀ ਉੱਪਰ ਬੀਤੀ ਸੀ, ਅੱਧੀ ਰਾਤ ਤੋਂ ਇੱਕ ਘੜੀ ਦਾ ਸਮਾਂ ਹੋਰ ਉੱਪਰ ਬੀਤਿਆ ਸੀ।
ਜੜਨ ਹੇਤ ਗੁਰ ਤਿਆਰੀ ਕਰੇ,
ਇੱਧਰ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਸੱਚਖੰਡ ਚੱਲਣ ਦੀ ਤਿਆਰੀ ਕਰ ਲਈ।
ਕਿਤਕ ਦਾਸ ਟਿਗ ਮਾਤ ਨਿਹਾਰੈ,
ਕੁਝ ਸੇਵਾਦਾਰ ਤੇ ਮਾਤਾ ਜੀ ਸਤਿਗੁਰਾਂ ਦੇ ਕੋਲ ਬੈਠੇ ਵੇਖ ਰਹੇ ਨੇ।
ਦੂਸ਼ਣ ਹੋਏ ਸਥਿਰਤਾ ਧਾਰੈ,
ਚੁੱਪ ਧਾਰਨ ਕਰਕੇ ਟਿਕ ਕੇ ਬੈਠੇ ਹੋਏ ਨੇ ਸਤਿਗੁਰਾਂ ਦੇ ਕੋਲ।
ਕੋਲਤ ਕੋਮਲ ਬਾਕ ਸੁਹਾਏ,
ਸਤਿਗੁਰੂ ਜੀ ਬੜੇ ਕੋਮਲ ਤੇ ਮਿੱਠੇ ਮਿੱਠੇ ਬੋਲ ਬੋਲਦੇ ਹਨ।
ਸ੍ਰੀ ਮੁਖ ਪਟ ਕਰਮ ਸੋ ਪਟ ਪਾਏ,
ਸਤਿਗੁਰੂ ਜੀ ਨੇ ਮਿੱਠੇ ਬਚਨ ਬੋਲਦਿਆਂ ਬੋਲਦਿਆਂ ਲੇਟ ਗਏ ਨੇ ਤੇ ਥੱਲੇ ਜ਼ਮੀਨ ਤੇ ਮਹਾਰਾਜ ਜੀ ਦਾ ਆਸਣ ਲੱਗਾ ਸੀ, ਆਸਣ ਤੇ ਲੇਟ ਗਏ, ਔਰ ਆਪਣੇ ਚਿਹਰੇ ਦੇ ਉੱਤੇ ਸਤਿਗੁਰਾਂ ਨੇ ਚਾਦਰਾ ਲਿਆ, ਸਾਰਾ ਸਰੀਰ ਚਾਦਰੇ ਨਾਲ ਮਹਾਰਾਜ ਜੀ ਨੇ ਢੱਕ ਲਿਆ ਹੈ।
ਲਿਓ ਅਛਾਦਕ ਛਿਨਕ ਮੈਂ ਪਿਆਨੇ, ਸ੍ਰੀ ਹਰਿਕ੍ਰਿਸ਼ਨ ਸੋ ਕ੍ਰਿਸ਼ਨ ਸਮਾਨੇ,
ਸਾਰਾ ਸਰੀਰ ਬਸਤਰ ਨਾਲ ਢੱਕ ਲਿਆ ਤੇ ਢੱਕਣ ਦੀ ਦੇਰੀ ਸੀ, ਚਿਹਰਾ ਢੱਕਣ ਦੀ ਦੇਰੀ ਸੀ, ਇੱਕ ਛਿੰਨ ਵਿੱਚ ਮਹਾਰਾਜ ਜੀ ਨੇ ਆਪਣਾ ਸਰੀਰ ਤਿਆਗਿਆ ਤੇ ਪਰਲੋਕ ਗਮਨ ਕਰ ਗਏ। ਇਤਨਾ ਸਮਾਂ ਨਹੀਂ ਲੱਗਾ ਕਹਿੰਦੇ ਇੱਕ ਛਿਨ ਮਾਤਰ ਦੇ ਸਮੇਂ ਵਿੱਚ ਐਸੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੋ ਪਰਮੇਸ਼ਰ ਦਾ ਸਵਰੂਪ ਪਰਮੇਸ਼ਰ ਦੇ ਸਮਾਨ ਨੇ ਇੱਕ ਛਿਨ ਮਾਤਰ ਵਿੱਚ ਜਿਵੇਂ ਹਾਥੀ ਨੇ ਗਲ ਚ ਸੁੰਡ ਪਾਈ ਹਾਥੀ ਨੇ ਆਪਣੇ ਗਲ ਚ ਫੁੱਲਾਂ ਦੀ ਮਾਲਾ ਪਾਈ ਹੁੰਦੀ ਹੈ ਨਾ ਤੇ ਫੁੱਲਾਂ ਦੀ ਮਾਲਾ ਨੂੰ ਤੋੜਦਿਆਂ ਉਹਨੂੰ ਦੇਰੀ ਨਹੀਂ ਲੱਗਦੀ ਮਾੜੇ ਜੇ ਝਟਕੇ ਨਾਲ ਫੁੱਲਾਂ ਦੀ ਮਾਲਾ ਨੂੰ ਤੋੜ ਕੇ ਤਿਆਗ ਦਿੰਦਾ ਹੈ। ਇਸੇ ਤਰ੍ਹਾਂ ਸਤਿਗੁਰਾਂ ਨੇ ਆਪਣੇ ਪੰਜ ਭੌਤਿਕ ਤਨ ਨੂੰ ਇੱਕ ਛਿਨ ਦੇ ਵਿੱਚ ਤਿਆਗਿਆ ਤੇ ਤਿਆਗ ਕੇ ਪਰਲੋਕ ਨੂੰ ਚਲੇ ਗਏ ਨੇ।
ਬ੍ਰਹਮਾ ਆਦਿਕ ਨਾਰਦ ਮੁਨ ਸਾਤ
ਸਤਿਗੁਰਾਂ ਦੇ ਸਵਾਗਤ ਵਾਸਤੇ ਬ੍ਰਹਮਾ ਨਾਰਦ ਮੁਨੀ ਹੋਰ ਵੀ ਬਹੁਤ ਸਾਰੇ ਜਿਹੜੇ ਦੇਵਤੇ ਨੇ ਉਹ ਚੱਲ ਕੇ ਅੱਗੇ ਆਕਾਸ਼ ਮੰਡਲ ਵਿੱਚ ਆਏ ਹਨ।
ਸਕਲ ਦੇਵ ਯੁੱਧ ਦੇਵਨ ਨਾਥ
ਜਿੰਨੇ ਦੇਵਤੇ ਨੇ ਫਿਰ ਉਹਨਾਂ ਦੇਵਤਿਆਂ ਦੇ ਜਿਹੜੇ ਨਾਥ ਨੇ ਰਾਜੇ ਇੰਦਰ ਵਰਗੇ ਉਹ ਸਾਰੇ ਚੱਲ ਕੇ ਆਏ ਹਨ।
ਗੁਰ ਆਗਮਨ ਜਾਨ ਸਭ ਜਾ ਆਏ ਬਾਦਤ ਦੁੰਦਪ ਆਦਿ ਬਜਾਏ
ਸਤਿਗੁਰਾਂ ਦਾ ਪਰਲੋਕ ਗਮਨ ਜਾਣ ਕਰਕੇ ਕਿ ਸਤਿਗੁਰੂ ਜੀ ਸਾਡੀਆਂ ਦੇਵਪੁਰੀਆਂ ਦੇ ਕੋਲੋਂ ਗੁਜਰਨਗੇ ਲੰਘਣਗੇ ਆਗਮਨ ਹੋਵੇਗਾ ਸਤਿਗੁਰਾਂ ਦਾ ਸਾਡੀਆਂ ਪੁਰੀਆਂ ਕੋਲ ਇਹ ਜਾਣ ਕੇ ਜਿੰਨੇ ਦੇਵਤੇ ਨੇ ਸਾਰੇ ਚੱਲ ਕੇ ਆਏ ਅਨੇਕਾਂ ਪ੍ਰਕਾਰ ਦੇ ਸਾਜ ਵਜਾਉਂਦੇ ਨੇ ਅਨੇਕਾਂ ਪ੍ਰਕਾਰ ਦੇ ਨਾਦਾਂ ਸਹਿਤ ਵਾਜੇ ਗਾਜੇ ਵਜਾਉਂਦੇ ਹਨ।
ਗੁਰ ਆਗਮਨ ਜਾਨ ਸਭ ਆਏ ਪੁਸ਼ਪਨ ਮਾਲ ਵਿਸਾਲ ਸਭ ਅਨੰਦਤ
ਕਹਿੰਦੇ ਫੁੱਲਾਂ ਦੀਆਂ ਜਿਹੜੀਆਂ ਮਲਾਵਾਂ ਨੇ ਉਹ ਆਕਾਸ਼ ਮੰਡਲ ਵਿੱਚੋਂ ਲਿਆ ਕੇ ਪਰੋ ਪਰੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੰਠ ਵਿੱਚ ਪਾਉਂਦੇ ਹਨ।
ਧੂਪ ਤੁਖਾਵਤ ਗੁਰ ਕੋ ਬੰਦਤ
ਔਰ ਸਤਿਗੁਰਾਂ ਦੇ ਚਰਨਾਂ ਵਿੱਚ ਧੂਪ ਤੁਖਾਉਂਦੇ ਨੇ ਅਨਕ ਪ੍ਰਕਾਰ ਦੀਆਂ ਸੁਗੰਧੀਆਂ ਦਾ ਚਰਚਨ ਕਰਕੇ ਵੰਦਨਾ ਕਰਦੇ ਹਨ।
ਅਨਕ ਪ੍ਰਕਾਰ ਕੇ ਉਤਸ਼ਾਹ
ਇਹਦਾ ਅਨੇਕਾਂ ਪ੍ਰਕਾਰ ਦੇ ਉਤਸ਼ਾਹ ਕਰਦੇ ਨੇ ਅਨਕ ਪ੍ਰਕਾਰ ਦੇ ਉਤਸ਼ਭ ਕਰਦੇ ਹਨ।
ਜੈ ਦੇਵ ਮਿਲੇ ਆਪਸ ਮਾਓ
ਬਹੁਤ ਸਾਰੇ ਦੇਵਤੇ ਆਪਸ ਵਿੱਚ ਮਿਲ ਕੇ ਇਕੱਠੇ ਹੋ ਕੇ ਅਨੇਕ ਪ੍ਰਕਾਰ ਦੇ ਉਤਸ਼ਭ ਰਚ ਰਹੇ ਹਨ।
ਜਦ ਵਿਵਾਨ ਪਰ ਗੁਰੂ ਪਿਆਨੇ
ਸਤਿਗੁਰੂ ਜੀ ਬੜੇ ਸੋਹਣੇ ਵਿਵਾਨ ਤੇ ਸਵਾਰ ਹੋ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਸੱਚਖੰਡ ਨੂੰ ਚੱਲ ਪਏ ਨੇ। ਬੜਾ ਸੁੰਦਰ ਵਿਵਾਨ ਹੈ ਆਲੀਸ਼ਾਨ ਵਿਵਾਨ ਹੈ ਜਿਹਦੇ ਵਿੱਚ ਮਣੀਆਂ ਗਚੀਆਂ ਹੋਈਆਂ ਨੇ ਬੜਾ ਪ੍ਰਕਾਸ਼ ਹੈ ਉਸ ਵਿਵਾਨ ਦਾ। ਕਹਿੰਦੇ ਰਾਤ ਸਮੇਂ ਆਕਾਸ਼ ਵਿੱਚ ਲੋ ਹੀ ਲੋ ਹੋ ਗਈ ਅੱਧੀ ਰਾਤ ਤੋਂ ਇੱਕ ਘੜੀ ਉੱਤੇ ਬੀਤੀ ਸੀ ਜਦੋਂ ਮਹਾਰਾਜ ਜੀ ਨੇ ਆਪਣਾ ਸਰੀਰ ਤਿਆਗਿਆ ਆਕਾਸ਼ ਮੰਡਲ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਲੋ ਹੀ ਲੋ ਨਜ਼ਰ ਆਉਂਦੀ ਹੈ। ਜਿਹੜੇ ਦ੍ਰਿਸ਼ਟੀਆਂ ਵਾਲੇ ਨੇਤਰਾਂ ਵਾਲੇ ਸਨ ਉਹਨਾਂ ਨੇ ਆਕਾਸ਼ ਮੰਡਲ ਦੀ ਉਹ ਸਾਰੀ ਪ੍ਰਭਾ ਨੂੰ ਆਭਾ ਨੂੰ ਵੇਖਿਆ ਕਿ ਸਤਿਗੁਰੂ ਜੀ ਦਾ ਵਿਵਾਨ ਬੜਾ ਸੁੰਦਰ ਹੈ।
ਬੜੀਆਂ ਮੁਕਤਾ ਗਨ ਲੜਕਾਨੇ
ਕਹਿੰਦੇ ਜਿਹਦੇ ਵਿੱਚ ਮਣੀਆਂ ਜੜੀਆਂ ਹੋਈਆਂ ਨੇ ਮੋਤੀ ਜੜੇ ਹੋਏ ਨੇ ਮੋਤੀਆਂ ਦੀਆਂ ਮਲਾਵਾਂ ਪਰੋ ਪਰੋ ਕੇ ਬੰਨੀਆਂ ਹੋਈਆਂ ਨੇ।
ਦੇਵ ਬਦੋ ਨੱਚਦੇ ਅਗਵਾਏ
ਦੇਵ ਬਦੂਟੀਆਂ ਸਤਿਗੁਰਾਂ ਦੇ ਅੱਗੇ ਅੱਗੇ ਨੱਚਦੀਆਂ ਜਾ ਰਹੀਆਂ ਹਨ। ਜਿਹੜੀਆਂ ਦੇਵਤਿਆਂ ਦੀਆਂ ਘਰ ਵਾਲੀਆਂ ਨੇ ਉਹ ਨ੍ਰਿਤਕਾਰੀ ਕਰਦੀਆਂ ਹੋਈਆਂ ਨੱਚਦੀਆਂ ਜਾ ਰਹੀਆਂ ਨੇ ਖੁਸ਼ੀ ਦੇ ਨਾਲ।
ਚਲੇ ਜਾਤ ਅਨਕ ਵਧਾਈ
ਅਨਕ ਪ੍ਰਕਾਰ ਦੀ ਵਧਾਈ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸਵਾਰੀ ਅੱਗੇ ਨੂੰ ਚੱਲਦੀ ਜਾ ਰਹੀ ਹੈ।
ਪਹੁੰਚੇ ਪ੍ਰਭੂ ਬੈਕੁੰਠ ਸਥਾਨ
ਚਲਦਿਆਂ ਚਲਦਿਆਂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਵਿਵਾਨ ਬੈਕੁੰਠ ਧਾਮ ਪਹੁੰਚਿਆ। ਬੈਕੁੰਠ ਯਾਨੀ ਕਿ ਸੱਚ ਖੰਡ ਬੈਕੁੰਠ ਜਿੱਥੇ ਕਿਸੇ ਪ੍ਰਕਾਰ ਦੀ ਕੁੰਠਾ ਨਹੀਂ ਹੁੰਦੀ ਉਹਨੂੰ ਬੈਕੁੰਠ ਕਹਿੰਦੇ ਨੇ ਕੁੰਠਾ ਤੋਂ ਬੈ ਰਹਿਤ ਇਹੋ ਜੀ ਕੁੰਠਾ ਤੋਂ ਰਹਿਤ ਜੋ ਬੈਕੁੰਠ ਸੱਚ ਖੰਡ ਹੈ ਉੱਥੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਪਹੁੰਚੇ ਹਨ।
ਅਤ ਆਨੰਦ ਮੈਂ ਗੁਰ ਭਗਵਾਨ
ਅਤ ਆਨੰਦ ਵਿੱਚ ਜਿੱਥੇ ਗੁਰ ਭਗਵਾਨ ਦਾ ਨਿਰਗੁਣ ਸਰੂਪ ਹੈ ਉਸ ਨਿਰਗੁਣ ਸਰੂਪ ਦੇ ਵਿੱਚ ਜਾ ਕੇ ਸਤਿਗੁਰੂ ਜੀ ਅਭੇਦ ਹੋਏ ਹਨ।
ਸੁਰ ਸਭ ਨਿਜ ਨਿਜ ਥਾਨ ਸਿਧਾਏ
ਤੇ ਜਿਹੜੇ ਦੇਵਤੇ ਸੀ ਉਹਨਾਂ ਦੀ ਉੱਥੇ ਤੱਕ ਪਹੁੰਚ ਨਹੀਂ ਸੱਚਖੰਡ ਤੱਕ ਉਹ ਤਾਂ ਆਪਣੀਆਂ ਪੁਰੀਆਂ ਤੱਕ ਹੀ ਰਹਿੰਦੇ ਨੇ। ਬ੍ਰਹਮਪੁਰੀ ਤੱਕ ਬ੍ਰਹਮਾ ਜਾਂਦਾ ਹੈ ਕਿਸ਼ਨਪੁਰੀ ਤੱਕ ਵਿਸ਼ਨੂੰ ਜੀ ਜਾਂਦੇ ਨੇ ਉਹ ਸਾਰੇ ਆਪਣੀਆਂ ਆਪਣੀਆਂ ਪੁਰੀਆਂ ਤੱਕ ਹੀ ਪਹੁੰਚਦੇ ਨੇ। ਇਸ ਕਰਕੇ ਆਪੋ ਆਪਣੀਆਂ ਪੁਰੀਆਂ ਤੋਂ ਹੀ ਵਾਪਸ ਮੁੜ ਕੇ ਨਮਸਕਾਰਾਂ ਕਰਕੇ ਆਪਣੀਆਂ ਨਗਰੀਆਂ ਵਿੱਚ ਵਾਪਸ ਮੁੜੇ ਨੇ।
ਕੀਰਤ ਕਰਤ ਗੁਰਨ ਕੀ ਜਾਏ,
ਔਰ ਸਤਿਗੁਰਾਂ ਦੀ ਕੀਰਤੀ ਕਰਦਿਆਂ ਜਾਂਦੇ ਨੇ, ਮਹਾਰਾਜ ਜੀ ਦੀ ਵਡਿਆਈ ਕਰਦਿਆਂ ਜਾਂਦੇ ਨੇ।
ਜਬ ਤਨ ਤਿਆਗਿਓ ਜਨਨੀ ਜਾਨਾ,
ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਸਰੀਰ ਤਿਆਗਿਆ, ਲਾਗੇ ਮਾਤਾ ਜੀ ਬੈਠੇ ਸੀ, ਮਾਤਾ ਕਿਸ਼ਨ ਕੋਇਰ ਜੀ, ਉਹਨਾਂ ਨੇ ਪਹਿਚਾਣ ਲਿਆ, ਵੇਖ ਲਿਆ ਕਿ ਸਤਿਗੁਰੂ ਜੀ ਹੁਣ ਆਪਣਾ ਸਰੀਰ ਤਿਆਗ ਚੁੱਕੇ ਹਨ।
ਦਾਸਨ ਸੋ ਤਵ ਬਾਗ ਬਖਾਨਾ,
ਮਾਤਾ ਜੀ ਨੇ ਸੇਵਾਦਾਰਾਂ ਨੂੰ ਹੁਕਮ ਕੀਤਾ, ਦਾਸਾਂ ਨੂੰ ਹੁਕਮ ਕੀਤਾ,
ਦੇਖੋ ਸਤਿਗੁਰ ਕੀ ਅਬ ਦੇ,
ਭਾਈ ਹੁਣ ਸਤਿਗੁਰਾਂ ਦਾ ਸਰੀਰ ਵੇਖੋ, ਮੈਨੂੰ ਜਾਪਦਾ ਸਤਿਗੁਰੂ ਜੀ ਆਪਣਾ ਸਰੀਰ ਤਿਆਗ ਚੁੱਕੇ ਹਨ।
ਪ੍ਰਾਣ ਨਹੀਂ ਜਾਣੇ ਮਨ,
ਮੈਨੂੰ ਜਾਪਦਾ ਵੀ ਹੁਣ ਇਹਨਾਂ ਦੇ ਸਰੀਰ ਚ ਪ੍ਰਾਣ ਨਹੀਂ ਚੱਲ ਰਹੇ, ਇਹਨਾਂ ਦੇ ਸਰੀਰ ਵਿੱਚ ਸਵਾਸ ਨਹੀਂ ਚੱਲ ਰਹੇ, ਏਦਾਂ ਮੈਨੂੰ ਪ੍ਰਤੀਤ ਹੋ ਰਿਹਾ।
ਸਭ ਉਗਾੜ ਮੁਕਦਾਸ ਨਿਆਰਾ,
ਮਾਤਾ ਜੀ ਦਾ ਹੁਕਮ ਸੁਣ ਕੇ ਸੇਵਾਦਾਰ ਨੇ ਚਾਦਰਾ ਲਾਇਆ, ਸਤਿਗੁਰਾਂ ਦੇ ਚਿਹਰੇ ਤੋਂ ਚਾਦਰਾ ਲਾ ਕੇ ਮਹਾਰਾਜ ਜੀ ਦੇ ਚਿਹਰੇ ਨੂੰ ਵੇਖਿਆ ਹੈ।
ਯਥਾ ਪ੍ਰਫੁੱਲਤ ਕਮਲੇ ਉਦਾਰਾ,
ਕਹਿੰਦੇ ਚਿਹਰੇ ਤੇ ਕਿਸੇ ਪ੍ਰਕਾਰ ਦਾ ਕੋਈ ਫਰਕ ਨਹੀਂ ਪਿਆ, ਸਤਿਗੁਰਾਂ ਦਾ ਚਿਹਰਾ ਉਸੇ ਤਰ੍ਹਾਂ ਖਿੜਿਆ ਹੋਇਆ ਜਿਵੇਂ ਕਮਲ ਦਾ ਫੁੱਲ ਖਿੜਿਆ ਹੁੰਦਾ। ਹਾਲਾਂਕਿ ਸਰੀਰ ਚੋਂ ਪ੍ਰਾਣ ਨਿਕਲ ਜਾਣ ਤੇ ਚਿਹਰੇ ਤੇ ਉਹ ਕ੍ਰਾਂਤੀ ਨਹੀਂ ਰਹਿੰਦੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਿਹਰੇ ਤੇ ਕ੍ਰਾਂਤੀ ਉਹੋ ਜੀ ਹੈ, ਉਹੋ ਜੀ ਲਾਲੀ ਮਹਾਰਾਜ ਜੀ ਦੇ ਚਿਹਰੇ ਤੇ ਨਜ਼ਰ ਆ ਰਹੀ ਹੈ, ਚਿਹਰੇ ਦਾ ਪ੍ਰਤਾਪ ਕੋਈ ਫਿੱਕਾ ਨਹੀਂ ਪਿਆ।
ਮ੍ਰਿਤਕ ਚਿੰਨ ਇੱਕ ਪ੍ਰਾਣ ਨਾ ਆਵਤ,
ਇੱਦਾਂ ਲੱਗਦਾ ਵੀ ਜਿਵੇਂ ਸੁੱਤੇ ਪਏ ਨੇ, ਬਸ ਇੱਥੋਂ ਪਤਾ ਲੱਗਦਾ ਵੀ ਸਰੀਰ ਮੁਰਦਾ ਹੋ ਚੁੱਕਾ ਹੈ ਕਿ ਇੱਕ ਸਵਾਸ ਨਹੀਂ ਚੱਲ ਰਹੇ, ਨਹੀਂ ਤਾਂ ਇੱਦਾਂ ਲੱਗਦਾ ਵੀ ਹਾਲੇ ਵੀ ਮਹਾਰਾਜ ਜੀ ਹੁਣੇ ਉੱਠੇ ਤੇ ਹੁਣੇ ਉੱਠੇ। ਕਹਿੰਦੇ ਬਸ ਇੱਕੋ ਮ੍ਰਿਤਕ ਹੋਣ ਦਾ ਚਿੰਨ ਨਜ਼ਰ ਆਉਂਦਾ ਕਿ ਸਰੀਰ ਵਿੱਚ ਪ੍ਰਾਣ ਨਹੀਂ ਚੱਲ ਰਹੇ।
ਅਪਰ ਪ੍ਰਭਾ ਤਿਮਹੀ ਦ੍ਰਿਸ਼ਟਾਵਤ,
ਬਾਕੀ ਦੀ ਜਿਹੜੀ ਪ੍ਰਭਾ ਹੈ ਉਹ ਸਤਿਗੁਰਾਂ ਦੇ ਚਿਹਰੇ ਤੇ ਉਸੇ ਤਰ੍ਹਾਂ ਹੀ ਨਜ਼ਰ ਆ ਰਹੀ ਹੈ।
ਬੌਰੋ ਬਦਨੇ ਆਛਾਦਨ ਕਰਿਓ,
ਫਿਰ ਦੁਬਾਰਾ ਸੇਵਾਦਾਰ ਨੇ ਚਾਦਰੇ ਨਾਲ ਸਤਿਗੁਰਾਂ ਦਾ ਚਿਹਰਾ ਢੱਕ ਦਿੱਤਾ ਹੈ।
ਸਭ ਕੇ ਦ੍ਰਿਗ ਪੂਰਨ ਜਲ ਧਰਿਓ,
ਸਾਰਿਆਂ ਦੀਆਂ ਅੱਖਾਂ ਭਰ ਗਈਆਂ, ਹੁਣ ਤਾਂ ਵੈਰਾਗ ਦੇ ਫੁਹਾਰੇ ਹੀ ਚੱਲ ਪਏ, ਇੰਨਾ ਜ਼ਿਆਦਾ ਬਿਰਹਾ, ਇੰਨਾ ਜ਼ਿਆਦਾ ਵੈਰਾਗ। ਉਹ ਦਾਸ ਨੇ ਜਿਹੜੇ ਹਰ ਵੇਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਨਾਲ ਰਹਿੰਦੇ ਸੀ, ਜਿਹੜੇ ਹਰ ਵੇਲੇ ਮਹਾਰਾਜ ਜੀ ਦੀ ਸੇਵਾ ਵਿੱਚ ਕੋਈ ਸਤਿਗੁਰਾਂ ਨੂੰ ਪ੍ਰਸ਼ਾਦਾ ਛਕਾਉਂਦਾ ਸੀ, ਕੋਈ ਪੱਖਾ ਚੱਲਦਾ ਸੀ, ਕੋਈ ਮਹਾਰਾਜ ਜੀ ਦੇ ਬਸਤਰ ਧੋਂਦਾ ਸੀ, ਕੋਈ ਚਵਰ ਚਲਾਉਂਦਾ ਸੀ, ਇਹ ਉਹ ਸੇਵਕ ਨੇ ਜਿਹੜੇ ਹਰ ਵੇਲੇ ਮਹਾਰਾਜ ਜੀ ਦੇ ਨਾਲ ਰਹਿੰਦੇ ਸਨ। ਜਦੋਂ ਸਤਿਗੁਰਾਂ ਨੇ ਤਨ ਤਿਆਗਿਆ ਉਸੇ ਵਕਤ ਇਹਨਾਂ ਦੀਆਂ ਅੱਖਾਂ ਤਾਂ ਪਹਿਲਾਂ ਹੀ ਨਮ ਸੀ, ਹੁਣ ਤਾਂ ਫੁਹਾਰੇ ਹੀ ਬਹਿ ਟੁਰੇ ਨੇਤਰਾਂ ਦੇ ਵਿੱਚੋਂ ਹੰਝੂਆਂ ਦੇ।
ਰੁਦਤ ਪਏ ਜਬ ਅੰਤਰ ਸਾਰੇ,
ਸਾਰੇ ਜਦੋਂ ਅੰਦਰ ਰੋਣ ਲੱਗ ਪਏ, ਆਵਾਜ਼ ਆਣ ਲੱਗ ਪਈ ਰੋਣ ਦੀ ਜਦੋਂ ਅੰਦਰੋਂ,
ਵੈਰ ਪੋਰ ਪਰ ਸੁਣੀ ਪੁਕਾਰੇ,
ਬਾਹਰ ਵੀ ਆਵਾਜ਼ ਪਹੁੰਚੀ, ਜਿਹੜੀ ਸੰਗਤ ਬਾਹਰ ਬੈਠੀ ਕੀਰਤਨ ਕਰ ਰਹੇ ਸੀ, ਸੁਣ ਰਹੇ ਸੀ, ਨਾਮ ਜਪ ਰਹੇ ਸੀ, ਉਹਨਾਂ ਤੱਕ ਵੀ ਬਾਹਰ ਰੋਣ ਦੀ ਆਵਾਜ਼ ਪਹੁੰਚੀ ਹੈ।
ਜਾਣਿਓ ਸਭਨ ਸਮਾਵਤ ਭਏ, ਆਪਣ ਪੁਰੀ ਕੋ ਪ੍ਰਾਪਤ ਥੀਏ।
ਸਾਰੀ ਸੰਗਤ ਨੂੰ ਪਤਾ ਲੱਗ ਗਿਆ, ਜਾਣ ਗਏ ਕਿ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਆਪਣੀ ਪੁਰੀ ਨੂੰ ਸੱਚਖੰਡ ਨੂੰ ਪਿਆਨਾ ਕਰ ਗਏ ਨੇ, ਸਤਿਗੁਰੂ ਜੀ ਸਮਾ ਗਏ ਨੇ, ਇਸੇ ਕਰਕੇ ਰੁਦਨ ਦੀ ਅੰਦਰੋਂ ਆਵਾਜ਼ ਆ ਰਹੀ ਹੈ। ਸਾਰੀ ਸੰਗਤ ਨੂੰ ਇਸ ਗੱਲ ਦਾ ਪਤਾ ਚੱਲ ਗਿਆ।
ਸਿਮਰਤ ਸਤ ਨਾਮ ਸਭ ਸ਼ੋਕ,
ਸਾਰੇ ਸੱਚੇ ਨਾਮ ਦਾ ਸਿਮਰਨ ਕਰ ਰਹੇ ਨੇ, ਨਾਲੇ ਸ਼ੋਕ ਵੀ ਹੈ ਸਾਰਿਆਂ ਅੰਦਰ, ਵੈਰਾਗ ਵੀ ਹੈ ਤੇ ਵੈਰਾਗ ਦੇ ਨਾਲ ਨਾਮ ਵੀ ਜਪਦੇ ਨੇ। ਵਾਹਿਗੁਰੂ 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 ਦਾ ਜਾਪ, ਏਦਾਂ ਜਾਪ ਵੀ ਜਪੀ ਜਾਂਦੇ ਨੇ, ਨਾਲੇ ਮਨ ਚ ਬੜਾ ਭਾਰੀ ਵੈਰਾਗ ਤੇ ਸ਼ੋਕ ਵੀ ਬਣਿਆ ਹੋਇਆ।
ਤੇ ਪੋਰ ਪਵ ਜੇ ਤੁਕ ਲੋਕਾ,
ਜਿੰਨੇ ਬਾਹਰ ਦਰਵਾਜੇ ਤੇ ਲੋਕ ਬੈਠੇ ਸੀ, ਸੰਗਤ ਬੈਠੀ ਸੀ,
ਸੁਣ ਸਿੱਖ ਸੁਣ ਜੈ ਸਿੰਘ ਕੇ ਦੂਤ ਸਿਧਾਰਿਓ,
ਕਹਿੰਦੇ ਜਿਹੜਾ ਜੈ ਸਿੰਘ ਦਾ ਦੂਤ, ਕਿਉਂਕਿ ਰਾਜਾ ਜੈ ਸਿੰਘ ਮਹਿਲ ਚਲਾ ਗਿਆ ਸੀ ਆਪਣੇ, ਉਹ ਆਪਣੇ ਸੇਵਕ ਨੂੰ ਦੂਤ ਨੂੰ ਉੱਥੇ ਛੱਡ ਗਿਆ ਸੀ ਕਿ ਜੇ ਰਾਤ ਨੂੰ ਸਤਿਗੁਰੂ ਜੀ ਤਨ ਤਿਆਗਣ ਤੇ ਤੂੰ ਮੈਨੂੰ ਆ ਕੇ ਖਬਰ ਦੇਣੀ, ਆ ਕੇ ਸਭ ਤੋਂ ਪਹਿਲਾਂ। ਤੋ ਰਾਜੇ ਜੈ ਸਿੰਘ ਦਾ ਜਿਹੜਾ ਦੂਤ ਸੀ ਉਹ ਬੜੀ ਛੇਤੀ ਨਾਲ ਇਹ ਸੁਣ ਕੇ ਕਿ ਸਤਿਗੁਰੂ ਜੀ ਨੇ ਤਨ ਤਿਆਗ ਦਿੱਤਾ ਹੈ, ਜੈ ਸਿੰਘ ਨੂੰ ਖਬਰ ਦੇਣ ਵਾਸਤੇ ਚੱਲ ਪਿਆ।
ਜਾਏ ਪਾਸ ਤੇ ਸਭੇਵ ਉਚਾਰੇ
ਰਾਜੇ ਜੈ ਸਿੰਘ ਦੇ ਕੋਲ ਜਾ ਕੇ ਉਹਨੇ ਸਾਰਾ ਭੇਦ ਦੱਸਿਆ।
ਨਿਰਭ ਸੁਨ ਸ਼ੋਕ ਬਿਸਾਲੇ ਪਾਇਓ।
ਜੈ ਸਿੰਘ ਨੇ ਵੀ ਜਦੋਂ ਸੁਣਿਆ ਗੁਰੂ ਹਰਿਕ੍ਰਿਸ਼ਨ ਸਾਹਿਬ ਜੋਤੀ ਜੋਤ ਸਮਾ ਗਏ ਨੇ, ਸੁਣ ਕੇ ਇਹਨੇ ਵੀ ਬੜਾ ਸ਼ੋਕ ਮਨਾਇਆ। ਇਹਦੇ ਅੰਦਰ ਵੀ ਬੜੀ ਸ਼ੋਕ ਦੀ ਲਹਿਰ ਦੌੜ ਪਈ।
ਸਿਮਰ ਸਿਮਰ ਗੁਰ ਗੁਣ ਪਛਤਾਇਓ।
ਮਹਾਰਾਜ ਜੀ ਦੇ ਗੁਣਾਂ ਨੂੰ ਸਿਮਰ ਸਿਮਰ ਕੇ ਪਛਤਾਵਾ ਕਰਦਾ, ਸਤਿਗੁਰਾਂ ਦੇ ਗੁਣਾਂ ਨੂੰ ਚੇਤੇ ਕਰ ਕਰਕੇ ਮਨ ਚ ਰਾਜਾ ਜੈ ਸਿੰਘ ਪਛਤਾਤਾਪ ਕਰਦਾ।
ਨਿਕਟ ਸੁਧ ਤਬ ਪਹੁੰਚਾਏ।
ਕਿਉਂਕਿ ਉਧਰ ਔਰੰਗਜ਼ੇਬ ਦਾ ਵੀ ਹੁਕਮ ਸੀ ਵੀ ਜਦੋਂ ਤਨ ਤਿਆਗਣ ਮੇਰੇ ਕੋਲ ਪਹਿਲਾਂ ਖਬਰ ਆਉਣੀ ਚਾਹੀਦੀ। ਤੋ ਰਾਜਾ ਜੈ ਸਿੰਘ ਨੇ ਉਸੇ ਵਕਤ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਵੀ ਖਬਰ ਭੇਜੀ ਹੈ।
ਜਾਮ ਜਾਮਨੀ ਬੀਤ ਬਿਤਾਏ।
ਉਸ ਵੇਲੇ ਇੱਕ ਪਹਿਰ ਰਾਤ ਰਹਿੰਦੀ ਸੀ, ਅੰਮ੍ਰਿਤ ਵੇਲੇ ਦਾ ਸਮਾਂ ਸੀ ਜਿਸ ਸਮੇਂ ਬਾਦਸ਼ਾਹ ਦੇ ਕੋਲੇ ਖਬਰ ਭੇਜੀ ਹੈ।
ਸੁਣ ਕੈ ਸੁਧ ਤਕੀਦ ਪੁਨ ਕਰੇ।
ਜਦੋਂ ਬਾਦਸ਼ਾਹ ਨੇ ਇਹ ਗੱਲ ਸੁਣੀ, ਉਹਨੇ ਸੁਣ ਕੇ ਤਾਗੀਦ ਕੀਤੀ। ਔਰੰਗਜ਼ੇਬ ਬਾਦਸ਼ਾਹ ਨੇ ਹੁਕਮ ਕੀਤਾ, ਕਹਿਣ ਲੱਗਾ
ਮੈਂ ਆਵੋ ਚੱਲ ਕਰ ਜਿਸ ਕਰੇ।
ਕਹਿਣ ਲੱਗਾ ਵੀ ਮੇਰੇ ਆਉਣ ਤੋਂ ਪਹਿਲਾਂ ਸਤਿਗੁਰਾਂ ਦੇ ਸਰੀਰ ਦਾ ਦਾਹ ਸੰਸਕਾਰ ਨਹੀਂ ਕਰਨਾ। ਔਰੰਗਜ਼ੇਬ ਨੇ ਕਿਹਾ, ਕਹਿੰਦਾ ਜਿਸ ਘੜੀ ਮੈਂ ਚੱਲ ਕੇ ਆਵਾਂਗਾ
ਤਬ ਕਰਨੋ ਸਤਕਾਰ ਸਰੀਰ ਬਾਲ ਗੁਰੂ ਹਰਿਕ੍ਰਿਸ਼ਨ ਸਦੀਰ।
ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸਰੀਰ ਦਾ ਸੰਸਕਾਰ ਕਰਨਾ ਜਦੋਂ ਤੱਕ ਮੈਂ ਨਹੀਂ ਚੱਲ ਕੇ ਆਉਂਦਾ। ਮੈਂ ਆਵਾਂਗਾ, ਆ ਕੇ ਉਹਨਾਂ ਦੇ ਦਰਸ਼ਨ ਕਰਾਂਗਾ, ਫਿਰ ਉਹਨਾਂ ਦੇ ਬਾਲ ਸਰੂਪ ਸਰੀਰ ਦਾ ਸੰਸਕਾਰ ਕਰਨਾ ਹੈ, ਉਸ ਤੋਂ ਪਹਿਲਾਂ ਉਹਨਾਂ ਦੇ ਸਰੀਰ ਦਾ ਅੰਤਮ ਸੰਸਕਾਰ ਨਹੀਂ ਕਰਨਾ।
ਨਿਰਭ ਕੋ ਆਨ ਸਕਲ ਸਮਝਾਏ।
ਇਹਦਾ ਬਾਦਸ਼ਾਹ ਔਰੰਗਜ਼ੇਬ ਨੇ ਹੁਕਮ ਕੀਤਾ, ਜਿਹੜਾ ਨੌਕਰ ਗਿਆ ਸੀ ਬਾਦਸ਼ਾਹ ਨੂੰ ਖਬਰ ਦੇਣ, ਉਹਨੇ ਰਾਜੇ ਜੈ ਸਿੰਘ ਨੂੰ ਆ ਕੇ ਬਾਦਸ਼ਾਹ ਦੀ ਇਹ ਸਾਰੀ ਕਹਿਵਤ ਸੁਣਾਈ ਹੈ।
ਸ਼ਾ ਆਪ ਸੋਇਮ ਫੁਰਮਾਈ।
ਕਹਿਣ ਲੱਗਾ ਜੀ ਬਾਦਸ਼ਾਹ ਨੇ ਇਹ ਗੱਲ ਆਪ ਆਪਣੇ ਮੁਖੋਂ ਫੁਰਮਾਈ ਹੈ ਕਿ ਮੈਂ ਪਹਿਲਾਂ ਸਤਿਗੁਰਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ।
ਸੁਣ ਜੈ ਸਿੰਘ ਗਇਓ ਤਤਕਾਲ।
ਇਹ ਸੁਣ ਕੇ ਰਾਜਾ ਜੈ ਸਿੰਘ ਬੜੀ ਛੇਤੀ ਨਾਲ ਆਪਣੇ ਮਹਿਲਾਂ ਵਿੱਚੋਂ ਨਿਕਲਿਆ।
ਅੰਮ੍ਰਿਤ ਵੇਲਾ ਉਤੋਂ ਵਿਸਾਲ।
ਅੰਮ੍ਰਿਤ ਵੇਲੇ ਦਾ ਸਮਾਂ ਸੀ, ਪਹਿਰ ਰਾਤ ਰਹਿੰਦੀ ਦਾ ਸਮਾਂ ਸੀ। ਜਦੋਂ ਸਤਿਗੁਰੂ ਜੀ ਨੇ ਤਨ ਤਿਆਗਿਆ ਉਦੋਂ ਦੋ ਕੁ ਪਹਿਰ ਰਾਤ ਬੀਤੀ ਸੀ। ਤੋ ਹੁਣ ਇੱਕ ਪਹਿਰ ਹੋਰ ਬੀਤ ਚੁੱਕਾ, ਇੱਕ ਪਹਿਰ ਰਾਤ ਰਹਿੰਦੀ, ਅੰਮ੍ਰਿਤ ਵੇਲੇ ਦਾ ਸਮਾਂ। ਰਾਜਾ ਜੈ ਸਿੰਘ ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ ਗਿਆ।
ਜਾਏ ਪੋਰ ਪਰ ਬੈਠੇ ਉਸੋਏ।
ਜਾ ਕੇ ਦਰਸ਼ਨੀ ਡਿਉੜੀ ਤੇ ਜਿੱਥੇ ਸਾਰੀ ਸੰਗਤ ਬੈਠੀ ਸੀ ਉਥੇ ਰਾਜਾ ਜੈ ਸਿੰਘ ਜਾ ਕੇ ਬੈਠ ਗਿਆ।
ਆਏ ਅਪਰ ਬੈਠੇ ਸਭ ਕੋਈ।
ਹੋਰ ਵੀ ਜਿਹਨੂੰ ਜਿਹਨੂੰ ਪਤਾ ਲੱਗ ਰਿਹਾ, ਸਾਰੇ ਨਗਰ ਦੇ ਵਿੱਚੋਂ ਲੋਕ ਆ ਕੇ ਸੰਗਤ ਰੂਪ ਦੇ ਵਿੱਚ ਆ ਕੇ ਇਕੱਠੀ ਹੋਣ ਲੱਗੀ ਹੈ।
ਭਈ ਪ੍ਰਭਾਤ ਸੁਣਿਓ ਪੁਰ ਸਾਰੇ।
ਅੰਮ੍ਰਿਤ ਵੇਲਾ ਹੋਇਆ ਤੇ ਦਿਨ ਚੜ ਗਿਆ। ਦਿਨ ਚੜਿਆ ਸਾਰੇ ਨਗਰ ਦੇ ਵਿੱਚ ਗੱਲ ਪਸਰ ਗਈ। ਘਰ ਘਰ ਦੇ ਵਿੱਚ ਇਹ ਖਬਰ ਪਹੁੰਚ ਗਈ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਬੈਕੁੰਠ ਧਾਮ ਨੂੰ ਚਲੇ ਗਏ ਨੇ।
ਸਿੱਖ ਸੰਗਤ ਪਾ ਮੇਲ ਉਦਾਰੇ।
ਬਹੁਤ ਸਾਰੀਆਂ ਸਿੱਖ ਸੰਗਤਾਂ ਦਾ ਮੇਲ ਹੋਇਆ। ਜਿਹੜੀਆਂ ਸੰਗਤਾਂ ਰਾਤ ਨੂੰ ਚਲੀਆਂ ਗਈਆਂ ਸੀ ਦਰਸ਼ਨ ਕਰਕੇ, ਉਹ ਫਿਰ ਦੁਬਾਰਾ ਆਏ। ਬਹੁਤ ਸਾਰੇ ਸਿੱਖ, ਬਹੁਤ ਸਾਰੀਆਂ ਸੰਗਤਾਂ ਦਾ ਸਮੁਦਾਏ ਚੱਲ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਕੋਲ ਪਹੁੰਚਣ ਲੱਗੇ।
ਚੰਦਨ ਲੇਲੇ ਪਹੁੰਚੇ ਕੋਈ।
ਕੋਈ ਚੰਦਨ ਲਿਆ ਰਿਹਾ, ਚੰਦਨ ਦੀਆਂ ਲੱਕੜਾਂ ਲਿਆ ਕੇ ਇਕੱਠੀਆਂ ਕਰਕੇ ਵੀ ਸਾਡੇ ਵੱਲੋਂ ਵੀ ਵਿੱਚ ਹਿੱਸਾ ਪਵੇ। ਏਦਾਂ ਚੰਦਨ ਦੀਆਂ ਲੱਕੜਾਂ ਇਕੱਠੀਆਂ ਕਰ ਕਰਕੇ ਲਿਆਉਂਦੇ ਨੇ।
ਅਨੇਕ ਸੁਗੰਧਨ ਲਿਆਵਨ ਕਰੇ।
ਅਨੇਕਾਂ ਪ੍ਰਕਾਰ ਦੀਆਂ ਸੁਗੰਧੀਆਂ ਵਾਲੀਆਂ ਵਸਤੂਆਂ ਉਹ ਲਿਆਉਂਦੇ ਹਨ।
ਸ਼ੋਕ ਵਿਸਾਲ ਸਿੱਖ ਬਹੁਤ ਰਹਿ।
ਏਦਾਂ ਬਹੁਤ ਸਾਰੇ ਸਿੱਖਾਂ ਦੇ ਅੰਦਰ ਬੜਾ ਭਾਰੀ ਸ਼ੋਗ ਹੈ, ਮਨ ਵਿੱਚ ਸ਼ੋਗ ਦੀ ਹਾਲਤ ਬਣੀ ਹੋਈ ਹੈ।
ਭਈ ਭੀੜ ਨਾਲ ਮਿਲੇ ਹਜ਼ਾਰੋ।
ਬਹੁਤ ਜ਼ਿਆਦਾ ਭੀੜ ਹੋਈ, ਹਜ਼ਾਰਾਂ ਦੀ ਗਿਣਤੀ ਚ ਲੋਕ ਆ ਕੇ ਇਕੱਠੇ ਹੋਏ ਨੇ।
ਸੁਣ ਸੁਧ ਚਲੇ ਆਏ ਦੁੱਖ ਤਾਰੇ।
ਜਿਹੜਾ ਵੀ ਖਬਰ ਸੁਣਦਾ, ਸੁਣ ਕੇ ਦੁੱਖ ਧਾਰ ਕੇ ਆਪਣੇ ਮਨ ਵਿੱਚ ਬੜਾ ਦੁਖੀ ਹੋ ਕੇ ਆਤੁਰ ਹੋ ਕੇ ਚੱਲ ਕੇ ਆਉਂਦਾ ਹੈ।
ਬੈਠੇ ਸਿਮਰੇ ਗੁਰ ਗੁਣ ਕਨੇ।
ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੈਠਦੇ ਨੇ, ਔਰ ਮਹਾਰਾਜ ਜੀ ਦੇ ਗੁਣਾਂ ਨੂੰ ਚੇਤੇ ਕਰਦੇ, ਮਹਾਰਾਜ ਜੀ ਦੇ ਗੁਣਾਂ ਨੂੰ ਯਾਦ ਕਰਦੇ ਹਨ।
ਕਸ਼ਟ ਅਨੇਕ ਦਰਸ਼ਨ ਤੇ ਹਨ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਉਹਨਾਂ ਦੇ ਮਨ ਚ ਬੜੇ ਭਾਰੀ ਕਸ਼ਟ ਦੀ ਹਾਲਤ ਬਣ ਰਹੀ ਹੈ। ਜਦੋਂ ਮਹਾਰਾਜ ਜੀ ਦੇ ਸਵਰੂਪ ਨੂੰ ਵੇਖਦੇ ਨੇ, ਵੇਖ ਕੇ ਮਨ ਦੁਖੀ ਹੁੰਦਾ ਹੈ, ਹਿਰਦਾ ਕਸ਼ਟ ਨਾਲ ਭਰ ਜਾਂਦਾ ਹੈ ਕਿ ਸਤਿਗੁਰਾਂ ਦੇ ਦਰਸ਼ਨਾਂ ਬਿਨਾਂ ਅਸੀਂ ਕਿਵੇਂ ਰਹਾਂਗੇ, ਏਦਾਂ ਦੀ ਹਾਲਤ ਸਿੱਖਾਂ ਦੀ ਬਣੀ ਹੋ, ਰਹਿ ਨਾ ਸਕਾਂ, ਬਿਨ ਦੇਖੇ ਮੇਰੇ ਪ੍ਰੀਤਮਾ ਮੋਹੇ ਨੀਰ ਵਹੇ ਵਹਿ ਚੱਲੈ ਜੀਉ। ਏਦਾਂ ਦੀ ਹਾਲਤ ਗੁਰੂ ਕੇ ਸਿੱਖਾਂ ਦੀ ਬਣੀ ਹੋਈ ਹੈ।
ਜਬ ਕੇ ਪੁਰ ਮੈਂ ਭਏ ਪ੍ਰਵੇਸ਼,
ਜਦੋਂ ਦੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਗਰ ਚ ਪ੍ਰਵੇਸ਼ ਕੀਤਾ, ਲੋਕ ਗੱਲਾਂ ਕਰ ਰਹੇ ਨੇ ਆਪਸ ਵਿੱਚ, ਕਹਿੰਦੇ ਗੁਰੂ ਸਾਹਿਬ ਨੇ ਸਾਰਿਆਂ ਦੇ ਕਸ਼ਟ ਕੱਟੇ ਨੇ, ਜਦੋਂ ਦੇ ਦਿੱਲੀ ਨਗਰ ਵਿੱਚ ਸਤਿਗੁਰਾਂ ਨੇ ਪ੍ਰਵੇਸ਼ ਕੀਤਾ ਹੈ,
ਤਬ ਤੇ ਨਾਸੇ ਰੋਗ ਅਸ਼ੇਸ਼,
ਉਦੋਂ ਦੇ ਜਿੰਨੇ ਦਿੱਲੀ ਦੇ ਲੋਕਾਂ ਦੇ ਰੋਗ ਸੀ, ਜਿਨ੍ਹਾਂ ਜਿਨ੍ਹਾਂ ਨੂੰ ਚੇਚਕ ਦਾ ਰੋਗ ਲੱਗਾ ਸੀ ਜਾਂ ਕੋਈ ਹੋਰ ਰੋਗ ਲੱਗਾ ਸੀ, ਸਤਿਗੁਰੂ ਜੀ ਦੇ ਦਰਸ਼ਨ ਕਰਕੇ ਉਹਨਾਂ ਦੇ ਰੋਗ ਕੱਟੇ ਗਏ। ਗੁਰੂ ਸਾਹਿਬ ਦੇ ਦੀਦਾਰ ਪਰਸਦਿਆਂ ਕਿਸੇ ਰੋਗੀ ਦਾ ਰੋਗ ਨਹੀਂ ਰਿਹਾ, ਉਹਨਾਂ ਦੇ ਰੋਗ ਸਤਿਗੁਰੂ ਜੀ ਨੇ ਖੰਡ ਦਿੱਤੇ, ਕੱਟ ਦਿੱਤੇ।
ਜੈਪੁਰ ਨਾਥ ਆਦ ਸਭ ਕਹਿ, ਤਬ ਤੇ ਨਾਸ਼ੈ ਰੋਗ ਅਸ਼ੇਸ਼।
ਰਾਜਾ ਜੈਪੁਰ ਦਾ ਜਿਹੜਾ ਰਾਜਾ ਹੈ ਉਹ ਵੀ ਇਹੀ ਗੱਲ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਉਪਮਾ ਵਿੱਚ,
ਜੈਪੁਰ ਆਦਿ ਜੈਪੁਰ ਨਾਥ ਆਦਿ ਸਭ ਕਹਿ, ਸਰਬ ਕਲਾ ਸਮਰੱਥ ਪ੍ਰਭ ਲੈ।
ਜੈਪੁਰ ਦਾ ਰਾਜਾ ਵੀ ਇਹੀ ਕਹਿੰਦਾ ਕਿ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸਰਬ ਕਲਾ ਸਮਰੱਥ ਦੇਵ ਹਨ, ਸਰਬ ਕਲਾ ਸੰਪੂਰਨ ਨੇ, ਜੋ ਚਾਹੇ ਮਰਜ਼ੀ ਕਰ ਸਕਦੇ ਸੀ, ਪਰ ਵੇਖੋ ਕਿਹੋ ਜੀ ਲੀਲਾ ਸਤਿਗੁਰੂ ਜੀ ਬਾਲ ਰੂਪ ਚ ਵਰਤਾ ਗਏ ਨੇ।
ਕੇ ਚਿਤ ਰਾਮ ਰਾਏ ਕੋ ਨਿੰਦੈ,
ਕਈ ਬਾਬੇ ਰਾਮ ਰਾਏ ਦੀ ਨਿੰਦਾ ਕਰਦੇ ਵੀ ਇਹ ਸਾਰਾ ਕੰਮ ਰਾਮ ਰਾਏ ਕਰਕੇ ਹੋਇਆ, ਕਈ ਬਾਬੇ ਰਾਮ ਰਾਏ ਦੀ ਨਿੰਦਾ ਕਰਦੇ ਨੇ।
ਸਰਬ ਕਲਾ ਸਮਰੱਥ ਪ੍ਰਭ ਲਹਿ,
ਕਹਿੰਦੇ ਗੁਰੂ ਸਾਹਿਬ ਤਾਂ ਸਰਬ ਕਲਾ ਸਮਰੱਥ ਨੇ, ਸਰਬ ਕਲਾ ਸਮਰੱਥ ਹਨ, ਪਰ ਬਾਬਾ ਰਾਮ ਰਾਏ ਨੇ ਸਤਿਗੁਰਾਂ ਨਾਲ ਚੰਗਾ ਨਹੀਂ ਕੀਤਾ।
ਮੱਥਰ ਧਰਤਾ ਬੋਰ ਬਿੰਦੈ,
ਰਾਮ ਰਾਏ ਆਪਣੇ ਮਨ ਵਿੱਚ ਈਰਖਾ ਧਾਰਨ ਕਰਦਾ ਹੈ ਔਰ ਆਪਣੇ ਮਨ ਚ ਦਵੈਸ਼ ਧਾਰਨ ਕਰਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨਾਲ ਈਰਖਾ ਰੱਖਦਾ ਹੈ।
ਸ਼ਾਨੀ ਟਕੈ ਪ੍ਰਥਮ ਹਕਾਰੇ,
ਪਹਿਲਾਂ ਬਾਦਸ਼ਾਹ ਔਰੰਗਜ਼ੇਬ ਕੋਲ ਸ਼ਿਕਾਇਤਾਂ ਲਾ ਕੇ, ਚੁਗਲੀਆਂ ਲਾ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਕੀਰਤਪੁਰ ਸਾਹਿਬ ਤੋਂ ਦਿੱਲੀ ਬੁਲਾਇਆ, ਦਿੱਲੀ ਬੁਲਾਉਣ ਪਿੱਛੇ ਵੀ ਰਾਮ ਰਾਏ ਦਾ ਹੱਥ ਹੈ।
ਔਰ ਪਰਵਿਸ਼ੇ ਪਿਕ ਸਰਾਪ ਉਚਾਰੇ,
ਜੇ ਸਤਿਗੁਰੂ ਜੀ ਦਿੱਲੀ ਆ ਗਏ ਤੇ ਦਿੱਲੀ ਆਇਆਂ ਨੂੰ ਇਹਨੇ ਸਰਾਪ ਦੇ ਦਿੱਤਾ, ਰਾਮ ਰਾਏ ਨੇ ਆਪ ਹੀ ਪਹਿਲਾਂ ਦਿੱਲੀ ਬੁਲਾਇਆ ਤੇ ਆਪ ਹੀ ਫਿਰ ਬੁਲਾ ਕੇ ਸਰਾਪ ਦਿੱਤਾ ਹੈ।
ਇਹਨੋ ਨਚਿਓ ਸਾਸੋ ਮੀਲਾ,
ਪਰ ਵੇਖੋ ਗੁਰੂ ਹਰਿਕ੍ਰਿਸ਼ਨ ਸਾਹਿਬ ਇਹਨਾਂ ਨੇ ਬਾਦਸ਼ਾਹ ਨਾਲ ਮੇਲ ਕਰਨਾ ਵੀ ਨਹੀਂ ਚਾਹਿਆ, ਬਾਦਸ਼ਾਹ ਇਹਨਾਂ ਨੂੰ ਮਿਲਣ ਵਾਸਤੇ ਤੜਫਦਾ ਰਿਹਾ, ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਬਾਦਸ਼ਾਹ ਨਾਲ ਮੁਲਾਕਾਤ ਕਰਨੀ ਨਹੀਂ ਚਾਹੀ, ਬਾਦਸ਼ਾਹ ਨਾਲ ਮੇਲ ਮਿਲਾਪ ਨਹੀਂ ਚਾਹਿਆ।
ਦਰਸ਼ਨ ਦੀਨ ਨਲੀਨ ਸੁਹੇਲਾ,
ਨਾ ਉਹਨੂੰ ਦਰਸ਼ਨ ਦਿੱਤੇ ਨੇ ਤੇ ਨਾ ਹੀ ਉਹਦੇ ਦਰਸ਼ਨ ਕੀਤੇ ਨੇ, ਇਹੋ ਜੇ ਪ੍ਰਣ ਦੇ ਪੱਕੇ ਰਹੇ ਨੇ।
ਕਹੇ ਪਿਤਾ ਕੇ ਮੈਂ ਇਹ ਰਹੇ,
ਆਪਣੇ ਪਿਤਾ ਸ੍ਰੀ ਗੁਰੂ ਹਰਿ ਰਾਏ ਸਾਹਿਬ ਦੀ ਆਗਿਆ ਵਿੱਚ ਰਹੇ ਨੇ, ਜਿਵੇਂ ਇਹਨਾਂ ਦੇ ਪਿਤਾ ਨੇ ਇਹਨਾਂ ਨੂੰ ਆਗਿਆ ਕੀਤੀ ਸੀ, ਹੁਕਮ ਕੀਤਾ ਸੀ, ਉਸੇ ਹੁਕਮ ਦੇ ਅਨੁਸਾਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੱਲੇ ਹਨ।
ਦੀਨੀ ਕਰਾਮਾਤ ਨਾ ਚਾਹੇ,
ਨਾ ਹੀ ਆਪਣੀ ਕੋਈ ਕਰਾਮਾਤ ਵਿਖਾਈ ਬਾਦਸ਼ਾਹ, ਕੋਈ ਕਰਾਮਾਤ ਮਹਾਰਾਜ ਜੀ ਨੇ ਪ੍ਰਗਟ ਕਰਕੇ ਨਹੀਂ ਵਿਖਾਈ।
ਧੰਨ ਗੁਰੂ ਹਰਿਕ੍ਰਿਸ਼ਨ ਮਹਾਨੇ, ਤੀਰ ਗੰਭੀਰ ਅਬੀਰ ਸੁਜਾਨੇ,
ਧੰਨ ਹਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਨ ਸਤਿਗੁਰੂ, ਧੰਨ ਹਨ ਜਿਹੜੇ ਮਹਾਨ ਧੀਰਜ ਨੂੰ ਧਾਰਨ ਕਰਨ ਵਾਲੇ, ਗੰਭੀਰ ਹਿਰਦੇ ਨੂੰ ਆਪਣੇ ਹਿਰਦੇ ਚ ਧਾਰਨ ਕਰਨ ਵਾਲੇ ਸੁਜਾਨ ਸਤਿਗੁਰੂ ਹਨ।
ਨਿਜ ਪ੍ਰਾਣ ਤੇ ਨਾ ਚੱਲ ਚੱਲੇ ਗੁੱਸਾਏ,
ਜਿਨ੍ਹਾਂ ਨੇ ਆਪਣਾ ਪ੍ਰਣ ਨੀਂਦ ਛੱਡਿਆ, ਪ੍ਰਣ ਕੀਤਾ ਸੀ ਵੀ ਬਾਦਸ਼ਾਹ ਨੂੰ ਨਹੀਂ ਮਿਲਣਾ ਤੇ ਵੇਖੋ ਪ੍ਰਾਣਾ ਦੇ ਅੰਤ ਤੱਕ ਆਪਣਾ ਪ੍ਰਣ ਨਿਭਾਇਆ, ਬਾਦਸ਼ਾਹ ਨੂੰ ਦਰਸ਼ਨ ਨਹੀਂ ਦਿੱਤੇ, ਭਾਵੇਂ ਆਪਣਾ ਸਰੀਰ ਤਿਆਗਣਾ ਪੈ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਨੂੰ, ਕਿੱਡੇ ਵੱਡੇ ਪ੍ਰਾਣ ਦੇ ਬਲੀ ਤੇ ਪੂਰਨ ਹਨ।
ਮਿਲਵੇ ਕੀ ਲੱਕੀ ਬਡਾਏ,
ਨਾ ਹੀ ਬਾਦਸ਼ਾਹ ਨਾਲ ਮਿਲਣ ਦੀ ਕੋਈ ਵਡਿਆਈ ਜਾਣੀ ਕਿ ਬਾਦਸ਼ਾਹ ਨਾਲ ਮਿਲਣਾ ਤਾਂ ਹਰ ਕੋਈ ਲੋਚਦਾ ਵੀ ਬਾਦਸ਼ਾਹ ਨਾਲ ਮਿਲਾਪ ਹੋਵੇ। ਇਹਨਾਂ ਨੇ ਜਾਣੀ ਨੀ ਉਹ ਵਡਿਆਈ, ਬਾਦਸ਼ਾਹ ਨੂੰ ਵੀ ਸਧਾਰਨ ਵਿਅਕਤੀ ਸਮਝਿਆ, ਸਧਾਰਨ ਇਨਸਾਨ ਹੀ ਜਾਣਿਆ।
ਧਨ ਪੂਜਾ ਕੀ ਚਾਹ ਨ ਕੋਈ,
ਨਾ ਇਹਨਾਂ ਨੂੰ ਧਨ ਦੀ ਇੱਛਾ ਸੀ ਨਾ ਹੀ ਪੂਜਾ ਦੀ ਇੱਛਾ ਸੀ। ਜਿਵੇਂ ਰਾਮ ਰਾਏ ਨੂੰ ਧਨ ਤੇ ਪੂਜਾ ਦੀ ਤਾਂ ਗਏ ਨਾ, ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਨਾ ਧਨ ਦੀ ਇੱਛਾ ਸੀ ਤੇ ਨਾ ਹੀ ਆਪਣੀ ਪੂਜਾ ਦੀ ਵਡਿਆਈ ਦੀ ਇੱਛਾ ਹੈ।
ਸਦਾ ਸਹਾਇਕ ਦਾਸਨ ਲਈ,
ਔਰ ਜਿਹੜੇ ਸਦਾ ਆਪਣੇ ਦਾਸਾਂ ਦੇ ਸਹਾਇਕ ਹੁੰਦੇ ਨੇ, ਸਦਾ ਆਪਣਿਆਂ ਦਾਸਾਂ ਦੀ ਸਹਾਇਤਾ ਕਰਦੇ ਹਨ।
ਇਤਿਆਦਿਕ ਗੁਣ ਵਰਣਨ ਕਰੇ,
ਇਤਿਆਦਿਕ ਬਹੁਤ ਸਾਰੇ ਗੁਣ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਸੰਗਤ ਵਰਣਨ ਕਰਦੀ ਹੈ।
ਸ਼ੀਲ ਸਰੂਪ ਮਿਰਦੁਲ ਸ਼ੁਭ ਧਰੇ,
ਸਤਿਗੁਰਾਂ ਦਾ ਸੁਭਾਅ ਬੜਾ ਸ਼ੀਲ ਹੈ, ਮਿਰਦੁਲ ਕੋਮਲ ਹੈ ਔਰ ਸ਼ੁਭ ਸੁਭਾਅ ਦੇ ਧਾਰਨੀ ਹਨ।
ਭਈ ਭੋਰ ਆਗੇ ਬੋ ਪੀਰ,
ਜੀ ਦਿਨ ਚੜ੍ਹਦਿਆਂ ਤੱਕ ਬਹੁਤ ਜ਼ਿਆਦਾ ਇਕੱਠ ਹੋ ਗਿਆ, ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਦਰਵਾਜੇ ਤੇ ਆਣ ਕੇ ਇਕੱਠੀਆਂ ਹੋ ਗਈਆਂ।
ਤਜੈ ਬਿਲੋ ਚਿੰਨ ਤੇ ਸਿੱਖ ਨੀਰ,
ਅੱਖਾਂ ਦੇ ਨੇਤਰਾਂ ਚੋ ਨੀਰ ਵਹਿ ਰਿਹਾ, ਅੱਖਾਂ ਵਿੱਚੋ ਹੰਝੂ ਵਗ ਰਹੇ ਨੇ ਵੈਰਾਗ ਦੇ ਅੰਦਰ, ਜਿਨ੍ਹਾਂ ਸਿੱਖਾਂ ਦੇ ਮਨਾਂ ਚ ਗੁਰੂ ਦਰਸ਼ਨਾਂ ਦਾ ਪਿਆਰ ਹੈ।
ਅੰਤਰ ਦਾਸੀ ਦਾਸ ਕਨੇਰੇ,
ਬਹੁਤ ਸਾਰੇ ਦਾਸੀਆਂ ਦਾਸ ਸਤਿਗੁਰਾਂ ਦੇ ਅੰਦਰ ਮਹਿਲਾਂ ਦੇ ਅੰਦਰ ਖੜੇ ਹਨ।
ਰੋਧ ਤੇ ਉਪਜਿਓ ਸ਼ੋਕ ਵਡੇਰੇ,
ਸਭ ਦੇ ਅੰਦਰ ਬੜਾ ਸ਼ੋਕ ਹੈ, ਸਭ ਦੇ ਨੇਤਰ ਭਰੇ ਹੋਏ, ਵੈਰਾਗ ਦੀ ਹਾਲਤ ਬਣੀ ਹੋਈ ਹੈ।
ਸੁਤ ਕੋ ਸਿਮਰ ਸਿਮਰ ਗੁਣ ਭਾਰੇ, ਦੁਖੀ ਹੋਤ ਅੱਛਾ ਮੈਂ ਤਾਰੇ,
ਔਰ ਸੁਖ ਦੇ ਨਾਲ ਸਭ ਨੇ ਉਸ ਵੇਲੇ ਦੁੱਖ ਦੇ ਨਾਲ ਸਾਰੇ ਦੁਖੀ ਹੋ ਰਹੇ ਨੇ, ਸਭ ਦੇ ਅੰਦਰ ਬੜਾ ਵੱਡਾ ਭਾਰੀ ਦੁੱਖ ਹੈ। ਮਾਤਾ ਜੀ ਦਾ ਮਨ ਵੀ ਬਹੁਤ ਜ਼ਿਆਦਾ ਦੁਖੀ ਹੈ।
ਕਰਨ ਲੱਗੇ ਸਸਕਾਰਨ, ਤਿਆਰੀ ਕਰਨ ਲੱਗੇ ਸਸਕਾਰਨ,
ਉਸ ਵਕਤ ਫਿਰ ਸਤਿਗੁਰਾਂ ਦੇ ਸਰੀਰ ਦੇ ਸਸਕਾਰ ਦੀ ਹੁਣ ਤਿਆਰੀ ਕਰਨ ਲੱਗੇ।
ਨਿਕਟ ਸਥਲ ਸ਼ੁਭ ਕਰਿਓ ਨਿਹਾਰਨ,
ਨੇੜੇ ਭਲਾ ਸਥਾਨ ਵੇਖਿਆ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਤਨ ਦਾ ਸਸਕਾਰ ਕੀਤਾ ਜਾਣਾ।
ਸਕਲ ਸਮੱਗਰੀ ਲੈ ਪਹੁੰਚਾਏ,
ਸਾਰੀ ਸਮੱਗਰੀ ਲੈ ਕੇ ਉੱਥੇ ਪਹੁੰਚਾਈ ਹੈ।
ਸ਼ਾਹ ਪ੍ਰਤੀਕਤ ਜੈਪੁਰ ਰਾਏ,
ਹੁਣ ਰਾਜਾ ਜੈ ਸਿੰਘ ਬਾਦਸ਼ਾਹ ਦੀ ਉਡੀਕ ਕਰ ਰਿਹਾ, ਕਿਉਂਕਿ ਬਾਦਸ਼ਾਹ ਨੇ ਕਿਹਾ ਕਿ ਮੈਂ ਵੀ ਆਵਾਂਗਾ, ਮੇਰੇ ਆਉਣ ਤੋਂ ਪਹਿਲਾਂ ਸਤਿਗੁਰਾਂ ਦੇ ਸਰੀਰ ਦਾ ਦਾਹ ਸੰਸਕਾਰ ਨਹੀਂ ਕਰਨਾ। ਇਸ ਕਰਕੇ ਰਾਜਾ ਜੈ ਸਿੰਘ ਬਾਦਸ਼ਾਹ ਔਰੰਗਜ਼ੇਬ ਦੀ ਉਡੀਕ ਕਰ ਰਿਹਾ।
ਇਤਨੇ ਮੈਂ ਇੱਕ ਨਰ ਤਾਂ ਆਇਓ,
ਇਹਨੇ ਨੂੰ ਇੱਕ ਨਰ ਚੱਲ ਕੇ ਆਇਆ, ਬਾਦਸ਼ਾਹ ਔਰੰਗਜ਼ੇਬ ਦਾ ਭੇਜਿਆ ਦੂਤ ਚੱਲ ਕੇ ਆਇਆ।
ਸਕਲ ਬਿਰਤਾਂਤ ਸੁਣਾਇਓ,
ਉਹਨੇ ਰਾਜੇ ਜੈ ਸਿੰਘ ਨੂੰ ਆ ਕੇ ਸਾਰਾ ਬਿਰਤਾਂਤ ਸੁਣਾਇਆ ਹੈ।
ਆਵਤ ਸ਼ਾਹ ਦੇਰ ਨਾ ਕੋਈ ਅਸਵਾਰੀ ਟਿਗ ਪਹੁੰਚਣ ਹੋਏ,
ਉਹਨੇ ਆ ਕੇ ਦੱਸਿਆ ਰਾਜਾ ਜੈ ਸਿੰਘ ਜੀ ਬਾਦਸ਼ਾਹ ਔਰੰਗਜ਼ੇਬ ਬਸ ਆ ਰਿਹਾ, ਬਿਲਕੁਲ ਆ ਮੇਰੇ ਪਿੱਛੇ ਪਿੱਛੇ ਸਮਝ ਲੋ ਨੇੜੇ ਹੀ ਪਹੁੰਚਿਆ ਹੋਇਆ, ਉਹਦੀ ਸਵਾਰੀ ਵੀ ਨੇੜੇ ਆ ਰਹੀ ਹੈ, ਉਹਨੇ ਵੀ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਨੇ ਹਨ।